गुरु नानक पद पंकज वंदन पद पंकज सिमरो अंगद दुख निकंदन अमरदास गुर हृदय त्यावं जी गुर हृदय श्री गुरु रामदास गुण गाओ गुरु अर्जन विघ्नन के नाशक विघ्नन के हरे गोविंद शुभ मत प्रकाशक श्री हर राय नमो कर जोरी नमो कर श्री हर कृष्ण नाम बहोरी तेग बहादुर परम कृपाला परम कृपाल श्री गुरु गोविंद सिंह विशाल तरों तरा पर पुन 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 शीस बंदो बार बार दीसा एकंकार सतगुरु तेह प्रसाद सच होए वाहिगुरु जी की फतेह है बिघन विनाशन सोए जिसमें अमृत ज्ञान है माणक भगत वैराग गुरु ग्रंथ साहिब उदत बंदों कर अनुराग अहम बुद्ध प्रभु तुच्छ हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहिगुरु साहिब जी ऐस सुन बैन रिसकीनी बिन चैन पए आरनत नैन मुख बचन बखानिया केत दिन रात स्वास केती न समत मास अंगरी के ताक मुख कैसे संद जानिया
वाहिगुरु जी का खालसा वाहिगुरु जी की फतेह गुरु महाराज जी दी साजी नवाजी होई गुरु रूप साध संगत जी संध्या दे दीवान सजे हन अमृतमई गुरु की बाणी दा कीर्तन आप जी ने सरवण कीता है सोदा रहे राज साहिब जी दे पाठ आरती आरते दा कीर्तन उपरंत गुरु इतिहास की कथा ये हर गुरु घर दे विच शाम दा नितनेम हुंदा है जो गुरु घर दी मर्यादा है संध्या समय सुने रहे रास कीर्तन कथा सुने हर जास इनमें नेम जो एक कराए सो सिख अमरापुरी को जाए जड़ा नेम नाल गुरु साहिब दी बाणी सुनेगा सचखंड दा वासी बनेगा सो आप जी ने गुरबाणी दा आनंद माणिया हुण इतिहास की कथा सुनीए जदों सुमेर पर्वत नूं गुरु नानक साहब जी गए ने फिर जाए चढ़िया सुमेर पर सिद्ध मंडली नदरी आई सिद्धां नाल उत्थे जो चर्चा विचारां बहस वाद विवाद सिद्धां ने कीता गुरु साहब ने उन्हां सारे शंकियां दा निवारण कीता क्योंकि गुरु साहब सब दा भला करन आए ने सतगुरु सबना दा भला मनाएंदा सारी दुनिया दा भला करना है किसी का भी निरादर नहीं करना किसी नूं दुख नहीं देना पर उन्हां दे अंदरों जे होमे दा कंडा वो कढ़ना है साध संगत जी रब दे विच ते बंदे च कोई फर्क नहीं बंदा रब है रब बंदे विच है फर्क कादा है पढ़दा केड़ा है पढ़दा होमे दा है महाराज कहिंदे हों भीत पयो है वीचो सुनत देश निकटायो ਹਉਮੈ ਦੀ ਕੰਧ ਮੇਰੇ ਔਰ ਪਰਮਾਤਮਾ ਦੇ ਵਿਚਕਾਰ ਖੜ੍ਹੀ ਹੈ। ਜੇ ਹਉਮੈ ਦੀ ਕੰਧ ਚੁੱਕੀ ਜਾਵੇ, ਢਹਿ ਜਾਵੇ, ਤਾਂ ਪਰਮਾਤਮਾ ਦੇ ਮਿਲਣ 'ਚ ਕੋਈ ਦੇਰੀ ਨਹੀਂ। ਸੋ ਇਹ ਹਉਮੈ ਦੀ ਕੰਧ ਉਹਨਾਂ ਯੋਗੀਆਂ ਦੇ ਮਨ ਵਿੱਚ ਜਿਹੜੇ ਤੁਰੇ ਤਾਂ ਸੀ ਰੱਬ ਨੂੰ ਮਿਲਣ ਵਾਸਤੇ, ਚੱਲ ਇੱਥੇ ਹਰ ਮਿਲਣ ਕੋ, ਵਿੱਚੇ ਅਟਕਿਓ ਚੀਤ, ਤੁਰੇ ਸੀ ਮੁਕਤੀ ਵਾਸਤੇ, ਨਿਰਵਾਣ ਪਦਵੀ ਵਾਸਤੇ, ਪਰ ਚਿੱਤ ਅੜ ਗਿਆ ਰਿਧੀਆਂ ਸਿੱਧੀਆਂ ਦੇ ਵਿੱਚ। ਕਰਾਂ ਮਾਤਾ ਸ਼ਕਤੀਆਂ ਆਪਣੀ ਮਾਣ ਵਡਿਆਈ ਸੋਭਾ ਦੇ ਚੱਕਰ 'ਚ ਪੈ ਗਏ। ਗੁਰੂ ਸਾਹਿਬ ਉਹਨਾਂ ਨੂੰ ਸਿੱਧੇ ਰਸਤੇ 'ਤੇ ਪਾਉਣ ਵਾਸਤੇ, ਉਹਨਾਂ ਨੂੰ ਸ਼ਬਦ ਨਾਲ ਜਿੱਤਣ ਵਾਸਤੇ ਤੁਰੇ ਹਨ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ। ਗੁਰੂ ਬਾਬਾ ਜੀ 'ਤੇ ਗੋਰਖਨਾਥ ਨੇ ਆਪਣੀ ਫੌਜ ਚੜ੍ਹਾ ਦਿੱਤੀ ਹੈ। ਲੜਾਈ ਸ਼ਬਦ ਦੀ ਹੈ, ਗੁਰੂ ਨਾਨਕ ਨੂੰ ਹਰਾਉਣਾ ਚਾਹੁੰਦੇ ਨੇ। ਪਹਿਲਾਂ ਸਭ ਤੋਂ ਮਛਿੰਦਰ ਨਾਥ ਨੂੰ ਭੇਜਿਆ ਹੈ, ਆਉਂਦਿਆਂ ਹੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ, ਤੁਹਾਡਾ ਸਰੀਰ ਮਲ ਮੂਤਰ ਦਾ ਹੈ, ਇਸ ਕਰਕੇ ਤੁਸੀਂ ਗੁਰੂ ਧਾਰਨ ਕਰੋ, ਯੋਗ ਮਤ ਦੇ ਅਨੁਆਈ ਬਣੋ, ਫਿਰ ਤੁਸੀਂ ਅੱਗੇ ਜਾ ਸਕੋਗੇ। ਮਹਾਰਾਜ ਕਹਿੰਦੇ, ਜਿੱਥੋਂ ਤੱਕ ਸਾਡੀ ਮਰਜ਼ੀ ਹੈ ਨਾ, ਅਸੀਂ ਆਪੇ ਚਲੇ ਜਾਣਾ ਪਰਮੇਸ਼ਰ ਦੀ ਕਿਰਪਾ ਨਾਲ। ਅਸੀਂ ਤੈਨੂੰ ਆਪਣਾ ਚੇਲਾ ਬਣਾਵਾਂਗੇ, ਤੇਰੇ ਚੇਲੇ ਨਹੀਂ ਬਣਾਂਗੇ। ਇੱਦਾਂ ਦੋ ਟੁੱਕ ਜਵਾਬ ਸੁਣ ਕੇ ਗੋਰਖ ਦਾ ਚੇਲਾ ਮਛਿੰਦਰ, ਇੱਕ ਗੋਰਖਨਾਥ ਦਾ ਗੁਰੂ ਵੀ ਹੋਇਆ ਮਛਿੰਦਰ, ਇੱਥੇ ਸਾਧ ਸਿੰਘ ਜੀ ਦਾ ਚੇਲਾ ਦੱਸਿਆ ਹੈ, ਕਿਉਂਕਿ ਯੋਗੀਆਂ ਵਿੱਚ ਵੀ ਇੱਕ ਨਾਮ ਦੇ ਬੜੇ ਯੋਗੀ ਹੁੰਦੇ ਹਨ। ਸੋ ਉਸਨੇ ਮਹਾਰਾਜ 'ਤੇ ਸਵਾਲ ਕੀਤਾ, ਅਜੀਬ ਜਿਹੇ ਸਵਾਲ, ਔਖੇ ਔਖੇ ਸਵਾਲ, ਕਿਵੇਂ ਮਛਿੰਦਰ ਨਾਥ ਕਰ ਰਿਹਾ ਹੈ। ਸੁਣੋ ਪ੍ਰੇਮ ਨਾਲ ਸਾਰੀ ਸੰਗਤ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰਾਂ ਦਾ ਦੋ ਟੁੱਕ ਜਵਾਬ ਸੁਣ ਕੇ ਬੜੇ ਗੁੱਸੇ ਵਿੱਚ ਆ ਗਿਆ, ਬੜਾ ਬੇਚੈਨ ਹੋ ਗਿਆ, ਅੱਖਾਂ ਲਾਲ ਕਰਕੇ ਗੁਰੂ ਨਾਨਕ ਸਾਹਿਬ 'ਤੇ ਸਵਾਲਾਂ ਦੀ ਝੜੀ ਇਉਂ ਲਾਈ ਹੈ। ਕਹਿਣ ਲੱਗਾ, ਦਿਨ ਰਾਤ ਦੇ ਸਵਾਸ ਦੱਸੋ ਕਿੰਨੇ ਨੇ, 24 ਘੰਟਿਆਂ ਵਿੱਚ, 8 ਪਹਿਰਾਂ ਵਿੱਚ ਕਿੰਨੇ ਸਵਾਸ ਲਈਦੇ ਨੇ। ਕੇਤੀ ਨਸਾ ਮੱਧ ਮਾਸ, ਸਾਡੇ ਸਰੀਰ ਦੇ ਮਾਸ ਵਿੱਚ, ਮਾਸਪੇਸ਼ੀਆਂ ਵਿੱਚ ਨਸਾਂ ਵੀ ਚੱਲਦੀਆਂ ਨੇ, ਕਿੰਨੀਆਂ ਨਸਾਂ ਨੇ। ਔਰ ਮੂੰਹ ਦਾ ਦਰਵਾਜ਼ਾ, ਮੂੰਹ ਦਾ ਤਾਕ ਕਿੰਨੇ ਉਂਗਲੀ ਚੌੜਾ ਹੈ, ਆ ਜਿਹੜਾ ਮੂੰਹ ਖੁੱਲ੍ਹਦਾ ਹੈ ਇਹ ਕਿੰਨੇ ਉਂਗਲ ਚੌੜਾ ਹੈ। ਪਹਿਲੇ ਜ਼ਮਾਨੇ 'ਚ ਆਪਾਂ ਉਂਗਲ ਦੇ ਨਾਲ ਹੀ ਹਿਸਾਬ ਲਾਉਂਦੇ ਹੁੰਦੇ ਸੀ, ਜਿਵੇਂ ਅੱਜ ਕੱਲ੍ਹ ਫੁੱਟਾਂ ਨਾਲ ਜਾਂ ਮੀਟਰਾਂ ਨਾਲ ਮਿਣਦੇ ਹਾਂ। ਪਹਿਲਾਂ ਉਂਗਲ, 2 ਉਂਗਲ, 4 ਉਂਗਲ, 8 ਉਂਗਲ, ਇੱਦਾਂ ਗਿਣਦੇ ਹੁੰਦੇ ਸੀਗੇ, ਅਤੇ ਫਿਰ ਉਸ ਤੋਂ ਬਾਅਦ ਗਿੱਠ, ਫਿਰ ਹੱਥ, ਫਿਰ ਉਸ ਤੋਂ ਬਾਅਦ ਗਜ, ਇੱਦਾਂ ਲੰਬਾਈ ਹੁੰਦੀ ਸੀ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ। ਸੋ ਉਹਨੇ ਪੁੱਛਿਆ ਵੀ ਕਿੰਨੀ ਉਂਗਲ ਮੂੰਹ ਦਾ ਤਾਕ ਹੈ, ਮੂੰਹ ਕਿੰਨਾ ਖੁੱਲ੍ਹਦਾ ਹੈ। ਹਾਂਜੀ, ਸਰੀਰ 'ਚ ਕੋਠੜੀਆਂ ਕਿੰਨੀਆਂ ਨੇ ਔਰ ਸਰੀਰ ਦੇ ਰੋਮ ਕਿੰਨੇ ਨੇ। ਅੱਗੇ ਕਹਿੰਦੇ, ਔਰ ਕਲੇਜਾ ਕਿੰਨੀ ਉਂਗਲ ਚੌੜਾ ਹੈ, ਕਿੰਨੀ ਉਂਗਲ 'ਤੇ ਕਲੇਜਾ ਹੈ। ਜੇ ਅੱਗੇ ਜਾਣਾ ਚਾਹੁੰਦਾ ਹੈ ਨਾਨਕ, ਤਾਂ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ। ਦੇਹੀ ਦਾ ਬਿਰਤਾਂਤ ਦੱਸ, ਦੇਹੀ ਦੇ ਵਿੱਚ ਕੀ ਕੁਝ ਹੈ, ਰੋਮ ਕਿੰਨੇ ਨੇ, ਨਾੜੀਆਂ ਕਿੰਨੀਆਂ ਨੇ, ਕਾਲਜਾ ਕਿੰਨੇ ਉਂਗਲ 'ਤੇ ਹੈ, ਔਰ ਮੂੰਹ ਦਾ ਤਾਕ ਕਿੰਨਾ ਹੈ, ਤਿੱਲੀ ਦਾ ਕੀ ਸਰੂਪ ਹੈ। ਜੇ ਤੂੰ ਦੱਸਣ ਲੱਗਿਆ ਕੋਈ ਭੁੱਲ ਕੀਤੀ ਤਾਂ ਵੀ ਮੈਂ ਤੈਨੂੰ ਛੱਡਾਂਗਾ ਨਹੀਂ, ਜੇ ਤੂੰ ਕੋਈ ਵੱਧ ਘੱਟ ਗਿਆ ਤਾਂ ਵੀ ਮੈਂ ਤੇਰਾ ਨੁਕਸਾਨ ਕਰਾਂਗਾ, ਤੈਨੂੰ ਮਾਰ ਦਿਆਂਗਾ। ਇੱਥੋਂ ਤੱਕ ਧਮਕੀ ਦੇ ਰਿਹਾ ਮਛਿੰਦਰ ਨਾਥ। ਹਾਂਜੀ, ਮਹਾਰਾਜ ਕਹਿੰਦੇ 24,000 ਦਿਨ ਰਾਤ ਦੇ ਸਵਾਸ ਨੇ, ਗਿਣ ਕੇ ਦੇਖ ਲਓ 24 ਘੰਟਿਆਂ ਵਿੱਚ 24,000 ਸਵਾਸ ਬੰਦੇ ਦੇ ਆਉਂਦੇ ਜਾਂਦੇ। ਇੱਦਾਂ ਆਪਣੇ ਰੋਜ਼ ਸਵਾਸਾਂ ਦੇ ਸਵਾਸਾਂ ਦੀ ਅਸੀਂ ਧਿਆਨ ਨਹੀਂ ਦਿੰਦੇ, ਕਦੀ 5-10 ਮਿੰਟ ਸਵਾਸਾਂ ਦੇ ਵੀ ਧਿਆਨ ਦਿਓ। ਹੋਰ ਬਾਹਰ ਤਾਂ ਆਪਾਂ ਬੜਾ ਧਿਆਨ ਦਿੰਦੇ ਹਾਂ, ਕਦੀ ਇੱਦਾਂ ਬੈਠ ਕੇ ਨਾ ਇਹ ਦੇਖੋ ਵੀ ਕਿਵੇਂ ਸਵਾਸ ਆ ਰਿਹਾ ਅਤੇ ਕਿਵੇਂ ਅੰਦਰ ਜਾ ਰਿਹਾ, ਬੜਾ ਤੁਹਾਡਾ ਮਨ ਟਿਕੇਗਾ। ਅਤੇ ਨਾਮ ਜਪਣ ਦਾ ਫਿਰ ਪਤਾ ਲੱਗੇਗਾ ਵੀ ਕਿੰਨੇ ਸਵਾਸ ਨਾਮ ਜਪਣਾ ਜ਼ਰੂਰੀ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੋ ਉਹਨੇ ਪੁੱਛਿਆ ਸਵਾਸ ਕਿੰਨੇ, ਮਹਾਰਾਜ ਕਹਿੰਦੇ 24,000 ਦਿਨ ਰਾਤ ਦੇ ਸਵਾਸ ਹਨ।
972 ਪ੍ਰਮਾਣੀਏ
900 ਨਸਾਂ ਨੇ ਮਾਸ ਦੇ ਵਿੱਚ ਜਿਹੜੀਆਂ ਯੋਗ ਮਤ ਵਿੱਚ ਮੰਨੀਆਂ ਗਈਆਂ ਨੇ, 900 ਮੁੱਖ ਨਸਾਂ ਨੇ ਜਿਹੜੀਆਂ ਨਸਾਂ 'ਚ ਖੂਨ ਚੱਲਦਾ ਹੈ, ਅਤੇ ਕੋਠੜੀਆਂ 72 ਜਿਹੜੀਆਂ ਨੇ ਯੋਗ ਮਤ ਵਿੱਚ ਮੁੱਖ ਮੰਨੀਆਂ ਗਈਆਂ ਨੇ। ਅਤੇ ਉਹ ਜਿਹੜਾ ਮੂੰਹ ਕਿੰਨਾ ਚੌੜਾ, ਉਹਨੇ ਪੁੱਛਿਆ ਸੀ ਮੂੰਹ ਦਾ ਦਰਵਾਜ਼ਾ ਕਿੱਡਾ ਹੈ, ਮਹਾਰਾਜ ਕਹਿੰਦੇ 4 ਉਂਗਲਾਂ। ਆਪਾਂ ਵੀ ਸਾਰੇ ਆ ਦੇਖੋ 4 ਉਂਗਲਾਂ ਇੱਦਾਂ ਮੂੰਹ 'ਚ ਪਾ ਲਓ, ਇੱਦਾਂ ਪਾ ਲਓ ਪੈ ਜਾਣਗੀਆਂ। ਉਹਨੇ ਇਹੀ ਪੁੱਛਿਆ ਸੀ ਵੀ ਮੂੰਹ ਦਾ ਦਰਵਾਜ਼ਾ ਕਿੰਨਾ ਹੈ, ਮਹਾਰਾਜ ਕਹਿੰਦੇ 4 ਉਂਗਲ ਚੌੜਾ ਮੂੰਹ ਦਾ ਦਰਵਾਜ਼ਾ ਹੈ। ਅਤੇ ਰੋਮ ਕਿੰਨੇ ਨੇ, ਮਹਾਰਾਜ ਕਹਿੰਦੇ 1 ਕਰੋੜ ਨੀਲ, ਨੀਲ ਕੋਟ। ਨੀਲ ਕੀ ਹੁੰਦਾ ਹੁਣ ਅੱਜ ਕੱਲ੍ਹ ਤਾਂ ਗਿਣਤੀ ਹੋਰ ਤਰ੍ਹਾਂ ਕਰਦੇ, ਪਹਿਲਾਂ ਆਪਾਂ ਇੱਦਾਂ ਕਰਦੇ ਸੀ 21, 1, ਦਹਾਈ 10, 0 ਲੱਗ ਗਈ 10 ਬਣ ਗਿਆ, 1 0 ਹੋਰ ਲੱਗ ਗਈ 100 ਬਣ ਗਿਆ, 1 0 ਹੋਰ ਲੱਗ ਗਈ 1,000, 1 0 ਹੋਰ 10,000, 1 0 ਹੋਰ ਲੱਖ, ਫਿਰ ਅੱਗੇ 0 ਵਧਾਈ ਜਾਓ 10 ਲੱਖ, ਕਰੋੜ 10 ਕਰੋੜ, ਅਰਬ 10 ਅਰਬ, ਖਰਬ 10 ਖਰਬ, ਫਿਰ ਨੀਲ 10 ਨੀਲ, ਉਸ ਤੋਂ ਅੱਗੇ ਪਦਮ 10 ਪਦਮ, ਹੋਰ ਫਿਰ ਗਿਣਤੀਆਂ ਚੱਲਦੀਆਂ। ਤਾਂ ਉਹ ਕਹਿੰਦੇ ਨੀਲ ਕੋਟ ਇੰਨੇ ਰੋਮ ਹਨ,
16
ਔਰ 1600 ਸੰਧੀਆਂ ਹਨ ਜਿੱਥੇ ਜੋੜ ਮਿਲਦੇ ਨਾ ਸਰੀਰ 'ਚ, ਜਿਵੇਂ ਆਪਣੇ ਆਹ ਦੇਖੋ ਹੱਥਾਂ ਦੇ ਕਿੰਨੇ ਇਹ ਮੋਟੇ ਜਿਹੜੇ ਜੋੜ ਨੇ 14 ਨੇ, ਉਂਗਲਾਂ ਦੇ ਪਾ ਕੇ ਗੁੱਟ ਤੱਕ 14-15 ਜੋੜੇ ਨੇ, ਫਿਰ ਕੋਹਣੀ ਦਾ ਜੋੜ ਹੈ, ਮੋਢੇ ਦਾ ਜੋੜ ਹੈ, ਗੋਡੇ ਦਾ ਜੋੜ ਹੈ, ਪੈਰਾਂ ਦੀਆਂ ਉਂਗਲਾਂ ਦੇ ਵੀ 3-3 ਜੋੜ ਨੇ, ਫਿਰ ਅੰਗੂਠੇ ਦੇ ਜੋੜ ਨੇ, ਗਿੱਟੇ ਕੋਲ ਜੋੜ ਹੈ, ਗੋਡੇ ਕੋਲ ਹੈ, ਇੱਦਾਂ ਅੰਦਰ ਸਾਡੀਆਂ ਨਸਾਂ ਦੇ ਵੀ ਜੋੜ ਨੇ, ਫੇਫੜਿਆਂ ਦੇ ਜੋੜ ਨੇ, ਇੱਕ ਨਸ ਤੋਂ ਦੂਜੀ ਨਸ ਨਿਕਲਦੀ ਹੈ, ਉਹ 1600 ਜੋੜ ਹਨ। ਔਰ ਤਿੱਲੀ 12 ਪੱਲਵ ਜਾਨੀ ਹੈ, 12 ਪੱਲਵ 12 ਉਂਗਲਾਂ ਤਿੱਲੀ ਅੰਦਰ ਸਾਡੇ ਹੈ। ਔਰ ਕਾਲਜਾ ਜਿਹੜਾ ਹੈ 8 ਉਂਗਲਾਂ ਹੈ ਅੱਗੇ ਹੈ, ਇਸ ਤਰ੍ਹਾਂ ਦੇਹੀ ਦਾ 68 ਸਾਰਾ ਸਮਝ ਲਓ। ਹੋਰ ਕੁਝ ਪੁੱਛਣਾ ਚਾਹੁੰਦਾ ਤਾਂ ਉਹ ਵੀ ਪੁੱਛ ਲੈ, ਮਹਾਰਾਜ ਕਹਿੰਦੇ ਜੇ ਹੋਰ ਕੋਈ ਸਵਾਲ ਹੈ ਦੱਸ ਦੇ ਰਹੋ, ਵੀ ਜਵਾਬ ਦੇ ਦਿੰਦੇ। ਮਛਿੰਦਰ ਨਾਥ ਨੇ ਆਪਣੇ ਵੱਲੋਂ ਤਾਂ ਬੜਾ ਔਖਾ ਸਵਾਲ ਕੀਤਾ ਸੀਗਾ ਵੀ ਇਹਦਾ ਪਤਾ ਨਹੀਂ ਹੋਣਾ ਨਾਨਕ ਨੂੰ, ਅਸੀਂ ਯੋਗੀ ਹਾਂ, ਅਸੀਂ ਆਪਣਾ ਸਰੀਰ ਅੰਦਰੋਂ ਦੇਖਿਆ ਹੋਇਆ ਵੜ ਕੇ, ਹੁਣ ਤਾਂ ਸਾਧ ਸੰਗਤ ਜੀ ਸਰਜਰੀ ਕਰਨ ਵਾਲੇ ਅਤੇ ਲੈਬੋਰਟਰੀਆਂ ਵਿੱਚ ਉਹ ਚੈੱਕ ਕਰਨ ਵਾਲੇ ਸਰੀਰ ਦੀਆਂ ਨਾੜੀਆਂ ਵੱਖੋ ਵੱਖ ਦਿਖਾ ਦਿੰਦੇ ਆ, ਹੁਣ ਤਾਂ ਨੈੱਟ ਦੇ ਉੱਤੇ ਵੀ ਸਾਰਾ ਕੁਝ ਮਿਲ ਜਾਂਦਾ। ਅੱਜ ਤੋਂ 100-150 ਸਾਲ ਪਹਿਲਾਂ ਨਾ ਸਰਜਰੀ ਸੀ, ਨਾ ਕੋਈ ਇੰਨਾ ਜ਼ਿਆਦਾ ਅੰਦਰ ਦਾ ਗਿਆਨ ਸੀ, ਦਵਾਈਆਂ ਦਿੰਦੇ ਸੀ ਡਾਕਟਰ ਲੋਕ, ਠੀਕ ਹੈ, ਬਹੁਤ ਘੱਟ ਸੀਗੀ, ਯਾਨੀ ਕਿ ਮੈਡੀਕਲ ਸਾਇੰਸ ਤੋਂ ਪਹਿਲਾਂ ਸਿਰਫ ਯੋਗੀਆਂ ਨੂੰ ਪਤਾ ਸੀ ਯੋਗੀ ਕਿੱਦਾਂ ਅੰਦਰ ਆਪਣੇ ਬਾਹਰਲਾ ਧਿਆਨ ਹਟਾ ਕੇ ਆਪਣੇ ਸਰੀਰ ਦੇ ਅੰਦਰ ਧਿਆਨ ਲਾਉਂਦੇ ਸੀਗੇ। ਪਹਿਲਾਂ ਉਹ ਸਵਾਸਾਂ ਦੇ ਧਿਆਨ ਲਾਉਂਦੇ ਸੀ, ਫਿਰ ਮਨ ਅਤੇ ਫੁਰਨਿਆਂ 'ਤੇ ਧਿਆਨ ਲਾਉਂਦੇ ਸੀ, ਇੱਦਾਂ ਕਰਦੇ 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 ਆਪਣਾ ਧਿਆਨ ਅੰਦਰ ਲਿਜਾ ਕੇ ਆਪਣੀ ਸਾਰੀ ਜਿਵੇਂ ਕਹਿ ਲਓ ਵੀ ਅਲਟਰਾਸਾਊਂਡ ਕਰ ਲੈਂਦੇ ਸੀ, ਆਪਣੇ ਸਰੀਰ ਦਾ ਅੰਦਰੋਂ ਦੇਖ ਲੈਂਦੇ ਸੀ। ਸੋ ਉਹਨੇ ਸੋਚਿਆ ਵੀ ਨਾਨਕ ਨੂੰ ਨਹੀਂ ਇਹ ਪਤਾ ਹੋਣਾ, ਸਾਨੂੰ ਯੋਗੀਆਂ ਨੂੰ ਤਾਂ ਪਤਾ, ਨਾਨਕ ਨੂੰ ਕੀ ਪਤਾ ਵੀ ਅੰਦਰ ਕਲੇਜਾ ਕਿੱਥੇ ਹੈ, ਤਿੱਲੀ ਕਿੱਥੇ ਹੈ, ਕਿੱਡੀ ਹੈ, ਸਵਾਸ ਕਿੰਨੇ ਨੇ, ਔਰ ਮੂੰਹ ਦਾ ਤਾਕ ਕੀ ਹੈ, ਇਹ ਤਾਂ ਸੋਚਿਆ ਹੀ ਨਹੀਂ ਹੋਣਾ ਕਦੀ। ਹਾਂ, ਹਰ ਬੰਦਾ ਆਮ ਤਾਂ ਸੋਚਦਾ ਹੀ ਨਹੀਂ, ਮੂੰਹ ਤਾਂ ਸਾਨੂੰ ਪਤਾ, ਪਰ ਇਹ ਤਾਂ ਨਹੀਂ ਸੋਚਿਆ ਵੀ ਕਿੰਨੇ ਉਂਗਲ ਚੌੜਾ ਹੈ, ਇਹਦੇ ਨੂੰ ਕਥਾ ਸੁਣ ਕੇ ਪਤਾ ਲੱਗੇਗਾ ਨਾ। ਤੋ ਨਾਨਕ ਨੂੰ ਇਹ ਪਤਾ ਨਹੀਂ ਹੋਣਾ, ਅਤੇ ਗੁਰੂ ਨਾਨਕ ਸਾਹਿਬ 'ਤੇ ਇਹ ਸਵਾਲ ਉਹਨੇ ਕਰ ਦਿੱਤੇ। ਪਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਉਹਦਾ ਆਪ ਪਰਮੇਸ਼ਰ ਸਨ, ਯੋਗੀਆਂ ਦੇ ਇਹਨਾਂ ਸਵਾਲਾਂ ਦਾ ਤਤਕਾਲ ਹੀ ਜਵਾਬ ਦੇ ਦਿੱਤਾ। ਉਸੇ ਵੇਲੇ ਹੀ ਸਾਰੇ ਸਵਾਲਾਂ ਦਾ ਨਿਰੁੱਤਰ ਕਰ ਦਿੱਤਾ ਗੁਰਸ਼ਿੰਦਰ ਨਾਥ ਨੂੰ, ਅਤੇ ਕਹਿੰਦੇ ਹੋਰ ਕੋਈ ਪੁੱਛਣਾ, ਹੋਰ ਕੋਈ ਕਸਰ ਮਸਲਾ ਤਾਂ ਦੱਸ, ਉਹ ਵੀ ਦੱਸ ਦਿੰਦੇ ਹਾਂ। ਹਾਂਜੀ, ਜੇ ਹਾਥੀ ਆਪਣੇ ਦੰਦਾਂ ਨਾਲ ਅਤੇ ਹਿਰਨ ਆਪਣੇ ਸਿੰਘਾਂ ਨਾਲ ਬੱਬਰ ਸ਼ੇਰ ਨੂੰ ਡਰਾਉਣਾ ਚਾਹੇ ਤਾਂ ਹਾਥੀ ਦੇ ਸਿੰਘ ਦੰਦਾਂ ਤੋਂ ਅਤੇ ਹਿਰਨ ਦੇ ਸਿੰਘਾਂ ਤੋਂ ਸ਼ੇਰ ਕਦੀ ਡਰਦਾ ਨਹੀਂ।
ਅਤੋਲ ਬਲ ਹੋਏ ਕੈਸੇ ਹਾਨੀਏ,
ਬੱਬਰ ਸ਼ੇਰ ਦਾ ਅਤੋਲ ਬਲ ਹੈ, ਉਹ ਭਲਾ ਸਿੰਘਾਂ ਨਾਲ ਜਾਂ ਹਾਥੀ ਦੇ ਦੰਦਾਂ ਨਾਲ ਥੋੜ੍ਹਾ ਡਰਨ ਲੱਗਾ ਹੈ। ਗੁਰੂ ਨਾਨਕ ਬੱਬਰ ਸ਼ੇਰ ਹੈ। ਭਾਈ ਗੁਰਦਾਸ ਜੀ ਲਿਖਦੇ, ਸਿੰਘ ਬੁੱਕੇ ਮਿਰਗਾਵਲੀ ਭੰਨੀ, ਬੱਬਰ ਸ਼ੇਰ ਗਰਜਦਾ ਮਿਰਗਾਵਲੀ ਭੰਨੀ, ਭੱਜ ਜਾਂਦੀ ਦੌੜ ਜਾਂਦੀ ਹੈ ਮਿਰਗਾਂ ਦੀ ਡਾਲ। ਧੰਨ ਗੁਰੂ ਨਾਨਕ ਸਾਹਿਬ, ਬੱਬਰ ਸ਼ੇਰ ਹਾਂ, ਸਿੰਘ ਬੁੱਕੇ ਮਿਰਗਾਵਲੀ ਭੰਨੀ, ਜਾਏ ਨਾ ਧੀਰ ਧਰੋਆ, ਕਿਸੇ ਕੋਲੋਂ ਹੌਸਲਾ ਨਹੀਂ ਬਣਿਆ ਕਿ ਗੁਰੂ ਨਾਨਕ ਦੇ ਸਾਹਮਣੇ ਕੋਈ ਟਿਕ ਜਾਵੇ। ਹਾਂਜੀ, ਸਿੱਧ ਆਪਣੀਆਂ ਸ਼ਕਤੀਆਂ ਆਪਣੀਆਂ ਤਾਕਤਾਂ ਲਾਉਣੀਆਂ ਚਾਹੁੰਦੇ ਹੈ, ਪਰ ਸਿੱਧਾਂ ਕੋਲੋਂ ਜ਼ੋਰ ਲਾ ਕੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕੁਛ ਨਹੀਂ ਵਿਗੜ ਸਕਦਾ। ਹੁਣ ਬਛਿੰਦਰ ਨਾਥ ਨੇ ਸੋਚਿਆ ਕੋਈ ਕਰਾਮਾਤ ਹੀ ਲਾ ਕੇ ਦਿਖਾ ਦੇਈਏ, ਡਰਾ ਦੇਈਏ। ਉਹਨੇ ਆਪਣੀ ਸਿੱਧੀ ਲਾਉਣੀ ਚਾਹੀ ਮਨ ਵਿੱਚ, ਪਰ ਸਾਰੀਆਂ ਸਿੱਧੀਆਂ ਸੁੰਨਮੁੰਨ ਹੋ ਗਈਆਂ। ਗੁਰੂ ਸਾਹਿਬ ਦੇ ਸਾਹਮਣੇ ਕੋਈ ਸ਼ਕਤੀ ਕੰਮ ਨਹੀਂ ਕੀਤੀ। ਬਛਿੰਦਰ ਨਾਥ ਦੀਆਂ ਸਾਰੀਆਂ ਤਾਕਤਾਂ ਜਿਵੇਂ ਕੋਈ ਫਰਿੱਜ ਵਿੱਚ ਲੱਗ ਜਾਂਦਾ ਨਾ, ਠੰਡਾ ਸੁੰਨਮੁੰਨ ਹੋ ਜਾਂਦਾ, ਇੱਦਾਂ ਹੋ ਗਿਆ ਬਛਿੰਦਰ ਨਾਥ। ਗੁਰੂ ਸਾਹਿਬ ਦੇ ਸਾਹਮਣੇ ਕੋਈ ਕਰਾਮਾਤ ਉਹਨੂੰ ਫੁਰੀ ਨਹੀਂ। ਜਿਵੇਂ ਕੋਈ ਕੀੜੀ ਪਹਾੜ ਨੂੰ ਚੁੱਕਣਾ ਚਾਹੇ ਤੇ ਉਹ ਕੀੜੀ ਕਿੱਥੇ ਚੁੱਕ ਲੇਗੀ ਪਹਾੜ ਨੂੰ? ਭਲਾ ਗੁਰੂ ਨਾਨਕ ਸਾਹਿਬ ਪਹਾੜ ਵਰਗੇ ਹਨ। ਬਛਿੰਦਰ ਨਾਥ ਦੀਆਂ ਕਰਾਮਾਤਾਂ ਰਿਧੀਆਂ ਸਿੱਧੀਆਂ ਕੀੜੀ ਦੇ ਸਮਾਨ ਹੋ ਗਈਆਂ। ਹਾਂਜੀ, ਹੁਣ ਸਭ ਤਰ੍ਹਾਂ ਜੋ ਲਿਆ, ਸਵਾਲ ਜਵਾਬ ਵੀ ਕਰ ਲਏ, ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ, ਨਿਰੁੱਤਰ ਹੋ ਗਿਆ। ਫਿਰ ਉਹਨੇ ਆਪਣੀ ਕਰਾਮਾਤ ਵੀ ਉਹਦੇ ਨਾਲ ਵੀ ਥੋੜ੍ਹਾ ਜਿਹਾ ਤਾਂ ਜ਼ੋਰ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਨਹੀਂ ਲੱਗੀ। ਸਭ ਤਰ੍ਹਾਂ ਨਾਲ ਦੇਖ ਲਿਆ ਬਛਿੰਦਰ ਨਾਥ ਨੇ ਕਿ ਇਹ ਤਾਂ ਪੂਰੇ ਭਾਂਡੇ ਹਨ, ਇਹਨਾਂ 'ਤੇ ਕੋਈ ਜ਼ੋਰ ਨਹੀਂ ਚੱਲਣਾ। ਸ਼ਰਮਿੰਦਾ ਹੋ ਕੇ, ਲੱਜਿਤ ਹੋ ਕੇ ਵਾਪਸ ਬਛਿੰਦਰ ਨਾਥ ਚਲਾ ਗਿਆ। ਗੋਰਖ ਨਾਥ ਜੀ ਦੇ ਕੋਲ ਜਾ ਕੇ ਇਉਂ ਬੋਲਿਆ, ਉਹ ਸਾਡੇ 'ਤੇ ਕਾਬੂ ਆਉਣ ਵਾਲਾ ਨਹੀਂ। ਕਹਿਣ ਲੱਗਾ ਜੀ, ਉਹ ਸਾਡੇ ਤੋਂ ਛੋਟਾ ਨਹੀਂ, ਜੇ ਮੇਰੀ ਗੱਲ ਮੰਨੋ ਉਹਦੇ ਨਾਲ ਆਪਣੀ ਟੱਕਰ ਪੂਰੀ ਨਹੀਂ ਪੈਣੀ। ਉਹ ਸਾਡੀ ਗੱਲ ਕਿਵੇਂ ਮੰਨੇਗਾ? ਜੇ ਸਾਡੇ ਤੋਂ ਛੋਟਾ ਹੁੰਦਾ ਤਾਂ ਜ਼ਰੂਰ ਸਾਡੇ ਪ੍ਰਭਾਵ ਥੱਲੇ ਆ ਜਾਂਦਾ, ਪਰ ਉਹ ਕੋਈ ਵੱਡੀ ਸ਼ਕਤੀ ਹੈ। ਹਾਂ, ਉਹ ਤਾਂ ਬੜੇ ਉੱਚੇ ਬੋਲ ਬੋਲਦਾ ਹੈ ਅਤੇ ਮਨ ਤੋਂ ਡੋਲਦਾ ਨਹੀਂ, ਬੜਾ ਅਡੋਲ ਬੜਾ ਨਿਰਭੈ ਹੈ, ਉਹ ਕਿਸੇ ਤੋਂ ਡਰਦਾ ਨਹੀਂ।
ਸਾਗਰ ਗੰਭੀਰ ਜਿਉ ਅਥਾਹ ਕਰਾਮਾਤ ਹੈ,
ਉਹਦੇ ਕੋਲ ਸਮੁੰਦਰ ਜਿੰਨੀ ਕਰਾਮਾਤ ਹੈ। ਜਿਵੇਂ ਸਮੁੰਦਰ ਦਾ ਪਾਣੀ ਕਿੰਨਾ ਡੂੰਘਾ, ਕਿੰਨਾ ਲੰਮਾ, ਕਿੰਨਾ ਚੌੜਾ, ਕੋਈ ਮਿਲ ਨਹੀਂ ਸਕਦਾ। ਗੁਰੂ ਨਾਨਕ ਦੀ ਕਰਾਮਾਤ ਕਿਸੇ ਕੋਲੋਂ ਗਿਣੀ ਮਿਣੀ ਨਹੀਂ ਜਾ ਸਕਦੀ। ਇਹ ਸੁਣ ਕੇ ਦੂਸਰਾ ਜਿਹੜਾ ਸਿੱਧ ਸੀ ਲੁਹਾਰੀ ਪਾ, ਲੁਹਾਰੀ ਪਾ ਦਾ ਨਾਮ ਹੈ ਪਰ ਜ਼ਿਆਦਾਤਰ ਇਹਨੇ ਪਾ ਹੀ ਬੋਲ ਦਿੰਦੇ, ਲੁਹਾਰੀ ਪਾ, ਕਣੀ ਪਾ। ਤੋ ਇਹ ਲੁਹਾਰੀ ਪਾਦ ਜਿਹੜਾ ਸੀਗਾ, ਉਹ ਜਦੋਂ ਉਹਨੇ ਦੇਖਿਆ ਬਛਿੰਦਰ ਨਾਥ ਗੁਰੂ ਨਾਨਕ ਦੀ ਤਾਰੀਫ ਕਰਨ ਡਿਆ ਅਤੇ ਹਾਰ ਕੇ ਆ ਗਿਆ, ਅਤੇ ਲੁਹਾਰੀ ਪਾ ਥੋੜ੍ਹਾ ਜਿਹਾ ਤਿਲ ਮਿਲਾ ਕੇ ਬੋਲਿਆ, ਕਹਿਣ ਲੱਗਾ ਗੁਰੂ ਜੀ ਮੈਨੂੰ ਆਗਿਆ ਦਿਓ, ਮੈਂ ਜਾ ਕੇ ਦੇਖਦਾ ਕੈਸਾ ਹੈ, ਦੇਖੋ ਜਾਏ ਕੈਸਾ ਨਾਨਕ, ਕੈਸਾ ਹੈ ਨਾਨਕ ਦੇ ਪੱਲੇ ਕੀ ਹੈ, ਮੈਂ ਜਰਾ ਜਾ ਕੇ ਉਹਦੇ ਨਾਲ ਜ਼ੋਰ ਅਜਮਾਈ ਕਰਨੀ ਚਾਹੁੰਦਾ ਹਾਂ।
ਗੋਰਖ ਪ੍ਰਸਾਦ ਜਾਏ ਜੀਤੋਂ ਘਰ ਬਾਹਰ ਤੇਹੇ,
ਗੋਰਖ ਦੀ ਕਿਰਪਾ ਚਾਹੀਦੀ ਹੈ। ਗੁਰੂ ਗੋਰਖ ਨਾਥ ਜੀ ਤੁਸੀਂ ਮੇਰੇ 'ਤੇ ਕਿਰਪਾ ਕਰੋ, ਮੈਂ ਗੁਰੂ ਨਾਨਕ ਨੂੰ ਜਾਂਦਿਆਂ ਹੀ ਹਰਾ ਦੇਵਾਂ। ਮੈਂ ਇਹੋ ਜਿਹੇ ਸਵਾਲ ਕਰਾਂਗਾ, ਉਹਨੂੰ ਜਵਾਬ ਹੀ ਨਹੀਂ ਆਵੇਗਾ। ਤਾਂ ਸਾਰੇ ਸਿੱਧ ਕਹਿਣ ਲੱਗੇ, ਠੀਕ ਹੈ ਲੁਹਾਰੀ ਭਾ, ਤੁਸੀਂ ਚਲੇ ਜਾਓ, ਤੁਸੀਂ ਜਾ ਕੇ ਦੇਖ ਲਓ, ਤੁਸੀਂ ਹੈ ਵੀ ਬੜੇ ਬਲੀ ਹੋ, ਬੜੇ ਸਿਆਣੇ ਹੋ। ਤੋ ਕਈ ਤਾਂ ਲੁਹਾਰੀ ਭਾ ਨੂੰ ਸਮਝਦੇ ਸੀ ਵੀ ਬੜਾ ਤਕੜਾ, ਅਤੇ ਕਈ ਉੱਦਾਂ ਮੇਰੇ ਵਰਗੇ ਵੀ ਹੁੰਦੇ ਆ ਵੀ ਨਾਲੋਂ ਹਵਾ ਦੇ ਤੀ ਵੀ ਜਾ ਤੂੰ ਬੱਕਰ ਬਲੀ ਦਾ ਬੱਕਰਾ ਬਣ ਜਾ, ਤੂੰ ਵੇਖ ਲੈ ਜਾ ਕੇ ਆਨੰਦ ਲੈ ਲੈ। ਇਹ ਤਾਂ ਚੁੱਕ ਦਿੱਤਾ ਉਹਨੂੰ, ਉਹ ਵੀ ਚੌੜਾ ਹੋ ਕੇ ਤੁਰ ਪਿਆ। ਹਾਂਜੀ, ਜਿੱਥੇ ਉਹਨੇ ਪਰਬਤ ਉੱਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸਨ, ਸੁੱਖਾਂ ਦੇ ਸਾਗਰ ਸਤਿਗੁਰੂ ਬਿਰਾਜੇ ਹੋਏ ਸਨ, ਉੱਥੇ ਆ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿੰਨੀ ਤੁਦਨੋਂ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਦੇ ਸਾਧ ਸੰਗਤ ਜੀ ਬਚਨ ਬਿਲਾਸ, ਜਿਨ੍ਹਾਂ ਦੀ ਬਾਣੀ, ਜਿਨ੍ਹਾਂ ਦੇ ਸ਼ਬਦ, ਜਿਨ੍ਹਾਂ ਦੀ ਜਪਜੀ ਪੜ੍ਹ ਕੇ ਸੰਸਾਰ ਦੇ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਹਨ। ਇਹ ਸੰਸਾਰ ਦੀਆਂ ਸਾਰੀਆਂ ਹੀ ਮੁਸੀਬਤਾਂ ਦਾ ਇੱਕੋ ਇੱਕ ਹੱਲ ਹੈ, ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨੇ ਸਾਧ ਸੰਗਤ ਜੀ ਕਸ਼ਟ ਨੇ, ਦੁੱਖ ਨੇ, ਮਹਾਰਾਜ ਦੀ ਬਾਣੀ ਨਾਲ ਕੱਟੇ ਜਾਂਦੇ ਹਨ। ਬਾਣੀ ਜਿੰਨੀ ਸ਼ਕਤੀ ਹੈ, ਅਸੀਂ ਬਾਣੀ 'ਤੇ ਵਿਸ਼ਵਾਸ ਹੀ ਨਹੀਂ ਕਰਦੇ। ਜੇ ਬਾਣੀ 'ਤੇ ਸਾਡਾ ਵਿਸ਼ਵਾਸ ਹੋਵੇ, ਸ੍ਰੀ ਜਪਜੀ ਸਾਹਿਬ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਕੋਈ ਦੁੱਖ ਕਲੇਸ਼ ਨੇੜੇ ਆਉਂਦਾ ਹੀ ਨਹੀਂ। ਸੰਸਾਰ ਦੇ ਦੁੱਖ ਵੀ ਕੱਟੇ ਜਾਂਦੇ ਹੈ ਅਤੇ ਪਰਲੋਕ ਦੇ ਦੁੱਖ ਵੀ ਸਾਰੇ ਕੱਟੇ ਜਾਂਦੇ ਹਨ। ਹਾਂਜੀ,
ਬਲ ਹੈ ਆਦੇਸ਼ ਮੁਸਕਾਨੇ ਗੁਰ ਦੇਖ।
ਲੁਹਾਰੀ ਭਾ ਆਇਆ ਅਤੇ ਗੁਰੂ ਨਾਨਕ ਸਾਹਿਬ ਨੂੰ ਆਉਂਦੇ ਹੀ ਕਹਿੰਦਾ ਬਾਲੇ ਆਦੇਸ਼। ਆਦੇਸ਼ ਜੋਗੀਆਂ ਦੀ ਬੋਲੀ, ਜਿਵੇਂ ਆਪਾਂ ਫਤਿਹ ਬੁਲਾਉਂਦੇ ਹਾਂ, ਜਾਂ ਕੋਈ ਸਤਿ ਸ੍ਰੀ ਅਕਾਲ ਬੁਲਾਉਂਦਾ, ਕੋਈ ਰਾਮ ਰਾਮ ਕਹਿੰਦਾ, ਕੋਈ ਮੁਸਲਮਾਨ ਵੀਰ ਸਲਾਮ ਕਹਿੰਦੇ, ਵਾਲੇਕਮ ਸਲਾਮ ਕਹਿੰਦੇ, ਜੋਗੀਆਂ ਦੀ ਬੋਲੀ ਹੈ ਆਦੇਸ਼। ਆਦੇਸ਼ ਬਾਲੇ ਆਦੇਸ਼, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਆਉਂਦਿਆਂ ਹੀ ਉਸਨੇ ਆਦੇਸ਼ ਕੀਤੀ ਹੈ।
ਏਕੰਕਾਰ ਕੋ ਆਦੇਸ਼ ਆਓ ਬੈਸ ਜੋਗ ਕਰੀਏ।
ਮਹਾਰਾਜ ਕਹਿੰਦੇ ਏਕੰਕਾਰ ਕੋ ਆਦੇਸ਼, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਹੋਵੇਸ਼। ਮਹਾਰਾਜ ਕਹਿੰਦੇ ਏਕੰਕਾਰ ਨੂੰ ਆਦੇਸ਼, ਉਸ ਪਰਮੇਸ਼ਰ ਨੂੰ ਨਮਸਕਾਰ ਹੈ, ਆਓ ਜੋਗ ਕਰਨ ਵਾਲੇ ਜੋਗੀ ਜੀ ਆਓ ਜੀ ਆਇਆਂ। ਹਾਂਜੀ,
ਨਾਮ ਕੌਣ ਧਾਮ ਕੌਣ ਕੀਓ ਕਿਤ ਗੌਣ ਅਬ।
ਜੋਗੀ ਲੁਹਾਰੀ ਭਾ ਨੇ ਫਿਰ ਸਵਾਲ ਗੁਰੂ ਨਾਨਕ ਸਾਹਿਬ 'ਤੇ ਕਰਨੇ ਸ਼ੁਰੂ ਕਰ ਦਿੱਤੇ। ਕਹਿੰਦਾ ਨਾਮ ਕੌਣ ਧਾਮ ਕੌਣ, ਨਾਂ ਕੀ ਹੈ? ਗੁਰੂ ਸਾਹਿਬ ਨੂੰ ਪੁੱਛਦਾ ਤੁਹਾਡਾ ਨਾਮ ਕੀ ਹੈ, ਤੁਹਾਡਾ ਧਾਮ ਘਰ ਕਿੱਥੇ ਹੈ, ਅਤੇ ਅੱਗੇ ਕਿੱਧਰ ਚੱਲੇ ਹੋ? ਹਾਂਜੀ, ਤੁਹਾਡਾ ਭੇਸ਼ ਕਿਹੜਾ ਹੈ, ਕਿਹੜੇ ਮਤ ਦੇ ਸਾਧੂ ਹੋ, ਸੰਨਿਆਸੀ ਹੋ, ਬੈਰਾਗੀ ਹੋ, ਹਿੰਦੂ ਹੋ, ਮੁਸਲਮਾਨ ਹੋ, ਕਿਹੜੇ ਭੇਸ਼ ਦੇ, ਕਿਹੜੀ ਸੰਪਰਦਾ ਦੇ ਹੋ, ਇਹ ਦੱਸੋ।
ਨਾਨਕ ਹੈ ਨਾਮ ਜਹ ਅਨਹਦ ਧੁਨ ਧਾਮ।
ਤੁਹਾਡਾ ਦੇਸ਼ ਕਿਹੜਾ ਹੈ? ਇਹ ਸੁਣ ਕੇ ਮਹਾਰਾਜ ਬੋਲੇ, ਕਹਿੰਦੇ ਨਾਨਕ ਹੈ ਨਾਮ, ਸਾਡਾ ਨਾਮ ਨਾਨਕ ਹੈ, ਨਾ ਅਨਕ ਜੋ ਅਨੇਕ ਨਹੀਂ, ਕੇਵਲ ਇੱਕੋ ਇੱਕ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਉਹ ਏਕੰਕਾਰ ਦੇ ਨਾਨਕ ਦੇ ਵਿੱਚ ਕੋਈ ਭੇਦ ਨਹੀਂ ਹੈ, ਨਾਨਕ ਹੈ ਨਾਮ। ਔਰ ਧਾਮ, ਤੁਸੀਂ ਪੁੱਛਿਆ ਧਾਮ ਕਿੱਥੇ ਹੈ, ਧਾਮ ਕਹਿੰਦੇ ਨੇ ਘਰ ਨੂੰ, ਕਹਿੰਦੇ ਜਿੱਥੇ ਅਨਹਦ ਧੁਨੀ ਵੱਜਦੀ ਹੈ ਉੱਥੇ ਸਾਡਾ ਧਾਮ ਹੈ, ਜਿੱਥੇ ਬਿਨਾਂ ਵਜਾਇਆ ਬਾਜੇ ਵੱਜਦੇ ਨੇ। ਜੈ ਚਿਲਮਿਲ ਕਾਰ ਦਸੰਤਾ, ਤਹਿ ਅਨਹਦ ਸ਼ਬਦ ਵਜੰਤਾ, ਜੋਤੀ ਜੋਤ ਸਮਾਨੀ, ਮੈਂ ਗੁਰਪ੍ਰਸਾਦੀ ਜਾਨੀ, ਰਤਨ ਕਮਲ ਕੋਠਰੀ, ਚਮਕਾਰ ਵੀ ਜਲ ਤਹੀਂ, ਨੇਰੇ ਨਾਹੀਂ ਦੂਰ, ਨਿਜ ਆਤਮਾ ਰਿਹਾ ਭਰਪੂਰ। ਉਹ ਜਿਹੜਾ ਸਰੂਪ ਹੈ ਅਕਾਲ ਪੁਰਖ ਦੇ ਦਰਬਾਰ ਦਾ, ਜਿਹੜਾ ਵਰਤਾਰਾ ਬਾਣੀ 'ਚ ਲਿਖਿਆ ਹੈ, ਉੱਥੋਂ ਦੀ ਗੱਲ ਮਹਾਰਾਜ ਕਹਿੰਦੇ ਆ। ਕਹਿੰਦੇ ਉੱਥੇ ਜਿੱਥੇ ਅਨਾਹਦ ਵਾਜੇ ਵੱਜਦੇ ਨੇ, ਦਸਮ ਦੁਆਰਾ ਅਗੰਮ ਅਪਾਰਾ, ਪਰਮ ਪੁਰਖ ਕੀ ਘਾਟੀ, ਉੱਥੇ ਸਾਡਾ ਧਾਮ ਹੈ।
ਜਾਵੋ ਘਰ ਤਾਰ ਸ਼ਾਮ ਸੁਖ ਦਸਹਾਈਏ।
ਫਿਰ ਤੁਸੀਂ ਪੁੱਛਿਆ ਵੀ ਜਾਣਾ ਕਿੱਥੇ ਹੈ? ਮਹਾਰਾਜ ਕਹਿੰਦੇ ਜੋਗੀ ਜੀ, ਅਸੀਂ ਕਰਤਾਰ ਦੀ ਸ਼ਰਨ ਜਾ ਰਹੇ ਹਾਂ, ਪਰਮੇਸ਼ਰ ਦੇ ਦਰਬਾਰ 'ਚ ਜਾ ਰਹੇ ਹਾਂ ਜੋ ਸੁੱਖਾਂ ਦਾ ਦਾਤਾ ਹੈ।
ਦੇਸ਼ ਹੈ ਬੇਗਮਪੁਰ ਬੇਖ ਏਕੰਕਾਰੀ ਮੋਰ।
ਫਿਰ ਉਹਨੇ ਪੁੱਛਿਆ ਸੀ ਤੁਹਾਡਾ ਦੇਸ਼ ਕਿਹੜਾ ਹੈ? ਮਹਾਰਾਜ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਉਹ ਸਾਡਾ ਦੇਸ਼ ਹੈ ਜਿੱਥੇ ਕੋਈ ਗਮ ਨਹੀਂ, ਕੋਈ ਦੁੱਖ ਨਹੀਂ, ਦੁੱਖ ਅੰਦੋਹ ਨਾਹੀਂ ਤੇ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹੇ ਖੂਬ ਵਤਨ ਗਹਿ ਪਾਈ। ਉਹ ਸਾਡਾ ਵਤਨ ਹੈ, ਉਹ ਸਾਡਾ ਦੇਸ਼ ਹੈ, ਉੱਥੋਂ ਦੇ ਅਸੀਂ ਰਹਿਣ ਵਾਲੇ ਹਾਂ। ਔਰ ਏਕੰਕਾਰੀ ਕਿੱਥੇ ਪਾਠ ਵੇਖ ਏਕੰਕਾਰੀ ਮੁਰ, ਸਾਡਾ ਜਿਹੜਾ ਭੇਸ਼ ਹੈ ਏਕੰਕਾਰੀ ਹੈ, ਇੱਕ ਨੂੰ ਮੰਨਣਾ, ਇਹੀ ਸਾਡਾ ਭੇਸ਼ ਹੈ। ਕਿਹੜੇ ਭੇਸ਼ ਦੇ ਸਾਧੂ ਹੋ? ਮਹਾਰਾਜ ਕਹਿੰਦੇ ਏਕੰਕਾਰ ਦੇ ਭੇਸ਼ ਦੇ ਸਾਧੂ ਹੋ। ਹਾਂਜੀ,
ਬੂਝ ਵੇਖੀ ਚਾਹੇ ਔਰ ਔਰ ਸੋ ਅਲਾਈਏ।
ਹੇ ਲੁਹਾਰੀ ਭਾਜੀ, ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤੇ ਉਹ ਵੀ ਪੁੱਛ ਲਓ, ਤੁਹਾਡੇ ਉਹ ਸਵਾਲਾਂ ਦਾ ਜਵਾਬ ਵੀ ਅਸੀਂ ਦੇਵਾਂਗੇ। ਮਹਾਰਾਜ ਕਹਿੰਦੇ ਦੌੜ ਦੌੜ ਕੇ ਆਉਂਦੇ ਹੋ, ਕਿਹੜੀ ਈਰਖਾ ਦੇ ਰੋਗ ਵਿੱਚ ਫਸੇ ਹੋਏ ਹੋ? ਈਰਖਾਲੂ ਲੋਕ ਇੱਦਾਂ ਕਰਦੇ ਨੇ ਜਿਵੇਂ ਤੁਸੀਂ ਕਰ ਰਹੇ, ਕਿਉਂਕਿ ਮਹਾਰਾਜ ਜਾਣੀ ਜਾਣ ਹਨ, ਉਹਨਾਂ ਨੂੰ ਪਤਾ ਵੀ ਇਹ ਕਿਉਂ ਇੱਦਾਂ ਦੇ ਸਵਾਲ ਪੁੱਛਦੇ ਨੇ, ਕਿਉਂ ਇਹ ਪਰੇਸ਼ਾਨ ਕਰਦੇ ਨੇ ਸਾਨੂੰ। ਅਸਲ ਇਹਨਾਂ ਦੇ ਅੰਦਰ ਈਰਖਾ ਹੈ, ਇਹ ਸਾਨੂੰ ਸਵੇਰ 'ਤੇ ਚੜ੍ਹ ਨਹੀਂ ਦੇਣਾ ਚਾਹੁੰਦੇ। ਇਹ ਕਹਿੰਦੇ ਜਿੱਥੇ ਸਾਡੀ ਪਦਵੀ ਹੈ ਉੱਥੇ ਦੂਸਰਾ ਨਾ ਕੋਈ ਪਹੁੰਚ ਜਾਵੇ, ਇਸ ਕਰਕੇ ਸਾਨੂੰ ਇੱਥੋਂ ਖਦੇੜਨਾ ਚਾਹੁੰਦੇ ਆ, ਜਾਂ ਭਜਾਉਣਾ ਚਾਹੁੰਦੇ ਆ, ਜਾਂ ਆਪਣੀ ਸ਼ਰਨ 'ਚ ਲੈਣਾ ਚਾਹੁੰਦੇ, ਆਪਣੇ ਪੰਥ ਵਿੱਚ ਸ਼ਾਮਿਲ ਕਰਨਾ ਚਾਹੁੰਦੇ। ਹਾਂਜੀ,
ਤਾਂ ਉਪਚਾਰ ਕੀਤੇ ਜੋਗ ਨਾਦ ਜਾਈਏ।
ਮਹਾਰਾਜ ਕਹਿੰਦੇ ਲੁਹਾਰੀ ਭਾਜੀ, ਆਪਣੇ ਅੰਦਰ ਦੀ ਈਰਖਾ ਦਾ ਇਲਾਜ ਕਰੋ। ਵੱਡੀ ਬਿਮਾਰੀ ਤਾਂ ਈਰਖਾ ਦੀ ਹੈ, ਇਹਦਾ ਉਪਚਾਰ ਕਰੋ। ਜੋਗ ਨੂੰ ਲੱਜਾ ਨਾ ਲਾਓ, ਯੋਗ ਦੇ ਯੋਗ ਬੜੀ ਉੱਚੀ ਚੀਜ਼ ਹੈ, ਤੁਸੀਂ ਲੋਕਾਂ ਨੇ ਯੋਗ ਨੂੰ ਥੱਲੇ ਲੈ ਆਉਂਦਾ। ਆਖੋ ਸਤਨਾਮ ਸ੍ਰੀ, ਯੋਗ ਮਾੜਾ ਨਹੀਂ ਸਾਧ ਸੰਗਤ ਜੀ, ਗੁਰਬਾਣੀ 'ਚ ਯੋਗ ਦੀ ਨਿੰਦਾ ਨਹੀਂ ਕੀਤੀ। ਯੋਗ ਹੈ ਜੁੜਨਾ, ਯੋਗ ਦਾ ਅਰਥ ਕਰੋਗੇ ਤਾਂ ਯੋਗ ਦਾ ਅਰਥ ਹੈ ਜੁੜਨਾ, ਪਰ ਯੋਗ ਦੇ ਕੱਪੜੇ ਪਾ ਲਏ, ਯੋਗ ਨਾ ਪਾਇਆ ਜੁਗਤ ਗਵਾਈ, ਯੋਗ ਪਾਇਆ ਨਹੀਂ ਜੁਗਤੀ ਗਵਾ ਲਈ। ਮਹਾਰਾਜ ਕਹਿੰਦੇ ਗੱਲੀ ਯੋਗ ਨਾ ਹੋਈ, ਗੱਲਾਂ ਨਾਲ ਯੋਗ ਥੋੜ੍ਹਾ ਹੋ ਜਾਣਾ, ਈਰਖਾ ਛੱਡਣੀ ਪੈਣੀ ਹੈ। ਗੋਰਖਨਾਥ ਦੇ ਚੇਲਿਓ, ਈਰਖਾ ਛੱਡ ਦਿਓ, ਯੋਗ ਨੂੰ ਲਾਜ ਨਾ ਲਾਓ।
ਖਾਏ ਇਸ ਬੋਲਿਓ ਯੋਗ ਔਰ ਝੱਪ ਜੋ ਨਿਜ।
ਗੋਰਖਨਾਥ ਦਾ ਇਹ ਚੇਲਾ ਇੰਨੀ ਛੇਤੀ ਕਿੱਥੇ ਮੰਨਣ ਵਾਲਾ ਸੀਗਾ, ਗੁੱਸਾ ਖਾ ਕੇ ਅੱਗ ਭਪੂਲਾ ਹੋ ਕੇ ਬੋਲਿਆ,
ਕਿੰਨੇ ਚੱਕਰ ਭੇਦੇ ਕੀਤੀ ਪੰਖ ਰਿਹਾ ਤਾਹੇਗੀ।
ਕਹਿਣ ਲੱਗਾ ਕਿੰਨੇ ਚੱਕਰ ਵਿੰਨੇ ਨੇ। ਸਾਧ ਸੰਗਤ ਜੀ, ਯੋਗ ਮਤ ਦੇ ਵਿੱਚ ਜਿਹੜੇ ਛੇ ਚੱਕਰ ਔਰ ਸੱਤਵਾਂ ਆਗਿਆ ਚੱਕਰ ਹੈ, ਇਹ ਜਿਹੜੇ ਚੱਕਰ ਨੇ ਇਹਨਾਂ ਨੂੰ ਵਿੰਨ ਕੇ ਪੁਰਾਣਾਂ ਨੂੰ ਚੜ੍ਹਾ ਕੇ ਉੱਪਰ ਲਿਜਾਂਦੇ ਨੇ। ਮੂਲਾਧਾਰ ਚੱਕਰ ਜੋ ਗੁਦਾ ਮੰਡਲ ਵਿੱਚ ਹੈ, ਉੱਥੋਂ ਇਹ ਸਾਧਨਾ ਸ਼ੁਰੂ ਕਰਦੇ ਨੇ, ਕੁੰਡਲੀ ਨੂੰ ਜਗਾਉਂਦੇ ਨੇ ਅਤੇ ਫਿਰ ਉਹਨਾਂ ਚੱਕਰਾਂ ਨੂੰ ਵਿੰਨ ਕੇ ਅਤੇ ਉੱਪਰ ਪੁਰਾਣ ਚੜ੍ਹਾਉਂਦੇ ਨੇ। ਤਾਂ ਗੁਰੂ ਨਾਨਕ ਸਾਹਿਬ ਨੂੰ ਯੋਗ ਦੇ ਉਸ ਗੱਲ ਉਸ ਭੇਦ ਬਾਰੇ ਪੁੱਛਦਾ ਹੈ ਲੁਹਾਰੀ ਪਾ, ਕਿਤੇ ਚੱਕਰ ਪੈਂਦੇ? ਹੇ ਨਾਨਕ, ਤੂੰ ਕਿੰਨੇ ਚੱਕਰ ਵਿੰਨ ਚੁੱਕਾ ਹੈ, ਕਿੰਨੇ ਕਿੰਨੇ ਕੁ ਲੈਵਲ, ਜਿਵੇਂ ਅੱਜ ਕੱਲ੍ਹ ਪੁੱਛਦੇ ਨਾ ਇੰਟਰਵਿਊ ਲੈਂਦੇ ਹੈ ਕੰਪਨੀਆਂ ਵਾਲੇ ਵੀ, ਕਿੰਨੀ ਕਲਾਸ ਤਾਈਂ ਪੜ੍ਹੇ ਹੋ, ਕਿੱਥੋਂ ਤੱਕ ਪਹੁੰਚੇ ਹੋ? ਤਾਂ ਯੋਗੀਆਂ ਵਿੱਚ ਵੀ ਇਹ ਗੱਲ ਵੀ ਕਿਹੜੇ ਕਿਹੜੇ ਚੱਕਰ ਨੂੰ ਪਾਰ ਕੀਤਾ ਹੈ, ਕੇਤੇ ਚੱਕਰ ਭੇਜਦੇ, ਕਿੰਨੇ ਚੱਕਰ ਵਿੰਨੇ ਨੇ, ਕੇਤੀ ਪੰਖੜੀ ਹੈ ਤਾਂ ਹੀ ਕਿ ਉਹਨਾਂ ਚੱਕਰਾਂ ਦੀਆਂ ਪੰਖੜੀਆਂ, ਉਹ ਚੱਕਰ ਜਿਹੜੇ ਨੇ ਕੀ ਨੇ, ਉਹ ਕਮਲ ਦੇ ਫੁੱਲ ਦੀ ਤਰ੍ਹਾਂ ਉਹਦੀਆਂ ਪੰਖੜੀਆਂ ਹੁੰਦੀਆਂ, ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਇੱਦਾਂ ਖਿੜਦੀਆਂ, ਉਹਨਾਂ ਦੀਆਂ ਵੀ ਪੰਖੜੀਆਂ ਖਿੜਦੀਆਂ, ਉਹਨਾਂ ਦੇ ਰੰਗ ਵੀ ਵੱਖਰੇ ਵੱਖਰੇ ਦੱਸੇ ਗਏ। ਕਿਤੇ ਚੱਕਰ ਭੇਜਦੇ, ਕਿੰਨੇ ਚੱਕਰ ਵਿੰਨੇ ਨੇ, ਕਹਿਤੀ ਪੰਖਰੀ ਹੈ ਤਾਂ ਹੈਗੀ, ਉਹਨਾਂ ਚੱਕਰਾਂ ਦੀਆਂ ਉਹਨਾਂ ਕਮਲਾਂ ਦੀਆਂ ਪੰਖੜੀਆਂ ਗਿਣਾਓ।
ਦੇਹ ਕੀਤੀ ਪੌਣ ਤ੍ਰਿਪਤ ਆਵੇ ਧਾਰ ਕੌਣ,
ਔਰ ਸਰੀਰ ਵਿੱਚ ਕਿੰਨੇ ਪ੍ਰਕਾਰ ਦੀ ਪੌਣ ਕੰਮ ਕਰ ਰਹੀ ਹੈ, ਹਵਾ ਪ੍ਰਾਣ ਸਵਾਸ ਕਿੰਨੇ ਪ੍ਰਕਾਰ ਦੇ ਹਨ, ਔਰ ਕਿਹਦੇ ਆਧਾਰ 'ਤੇ ਤ੍ਰਿਪਤ ਹੁੰਦੇ ਹਨ, ਰੱਜਦੇ ਕਿਵੇਂ, ਸ਼ਕਤੀਸ਼ਾਲੀ ਕਿਵੇਂ ਹੁੰਦੇ ਹਨ। ਪੰਜ ਤੱਤਾਂ ਬਾਰੇ, ਧਰਤੀ ਆਕਾਸ਼ ਪੌਣ ਪਾਣੀ ਅਤੇ ਅਗਨੀ ਬਾਰੇ ਦੱਸੋ, ਜਿਨ੍ਹਾਂ ਦੀਆਂ ਪੰਜ ਇੰਦਰੀਆਂ ਸਾਡੇ ਸਰੀਰ ਦੇ ਵਿੱਚ ਹਨ, ਉਹ ਕਿਹੜੇ ਕਿਹੜੇ ਤੱਤ ਦੀ ਕਿਹੜੀ ਕਿਹੜੀ ਇੰਦਰੀ ਹੈ। ਪੰਜ ਸਾਹਸਵ ਜੀ ਕਰਮ ਇੰਦਰੀਆਂ ਨੇ, ਪੰਜ ਹੀ ਗਿਆਨ ਇੰਦਰੀਆਂ ਨੇ, ਔਰ ਇਹ ਜਿਹੜੀਆਂ ਨੇ ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਪੰਜਾਂ ਤੱਤਾਂ ਤੋਂ ਬਣੀਆਂ ਹੋਈਆਂ ਨੇ। ਸਤੋ ਅੰਸ ਤੋਂ ਗਿਆਨ ਇੰਦਰੀਆਂ ਨੇ, ਰਜੋ ਤਮੋ ਤੋਂ ਕਰਮ ਇੰਦਰੀਆਂ ਨੇ। ਹਾਂਜੀ,
ਗੁਣ ਉਸ ਭਾਏ ਸਭ ਤੱਤ ਨੇ ਕੀ ਕਹੋ ਆਪ,
ਸਾਰੇ ਤੱਤਾਂ ਦੇ ਗੁਣ ਦੱਸੋ ਨਾਨਕ ਜੀ, ਪੰਜਾਂ ਤੱਤਾਂ ਦੇ ਸੁਭਾਅ ਵੀ ਦੱਸੋ। ਸੋ ਅਗਨੀ ਦਾ ਕੀ ਸੁਭਾਅ ਹੈ, ਕੀ ਗੁਣ ਹੈ, ਪਾਣੀ ਦਾ ਕੀ ਸੁਭਾਅ ਹੈ, ਕੀ ਗੁਣ ਹੈ, ਧਰਤੀ ਦਾ ਕੀ ਸੁਭਾਅ ਹੈ, ਕੀ ਗੁਣ ਹੈ, ਇਹ ਪੰਜਾਂ ਤੱਤਾਂ ਦੇ ਸਾਨੂੰ ਸੁਭਾਅ ਵੀ ਅਤੇ ਗੁਣ ਵੀ ਦੱਸੋ। ਇਹ ਸਰੀਰ ਦੇ ਅੰਦਰ ਦਾ ਵਰਤਾਰਾ ਦੱਸੋ, ਸਾਡੇ ਸਰੀਰ ਦੇ ਅੰਦਰ ਪੰਜੇ ਤੱਤ ਕਿਵੇਂ ਵਰਤ ਰਹੇ ਨੇ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਇਹ ਸਲੋਕ ਤਾਂ ਅਸੀਂ ਬੜੀ ਵਾਰੀ ਪੜ੍ਹਿਆ ਹੈ, ਪਰ ਸਾਧ ਸੰਗਤ ਜੀ ਦਾ ਖੁਲਾਸਾ ਨਹੀਂ ਅਸੀਂ ਸੁਣਿਆ ਕਦੀ, ਕਿਉਂਕਿ ਇਹ ਸਮਾਂ ਹੀ ਬਹੁਤ ਘੱਟ ਮਿਲਦਾ ਹੁਣ ਇਹਨਾਂ ਗੱਲਾਂ ਦਾ। ਅੱਜ ਕੱਲ੍ਹ ਕਥਾ ਵੀ ਸਾਧ ਸੰਗਤ ਜੀ ਜਿਹੜੀ ਇਹਨਾਂ ਸਬਜੈਕਟਾਂ ਉੱਤੇ ਕਥਾ ਹੈ ਉਹ ਤਾਂ ਹੀ ਸੁਣਨ ਨੂੰ ਮਿਲੇਗੀ ਜੇ ਆਪਾਂ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਲੜੀਵਾਰ ਕਥਾ ਸੁਣਾਂਗੇ। ਔਰ ਫਿਰ ਉਹ ਇੰਨਾ ਤਾਂ ਪੰਜ ਪੰਜ ਸੱਤ ਸੱਤ ਸਾਲ ਦਸ ਦਸ ਸਾਲ ਕੋਈ ਸਿਰ ਲਾ ਕੇ ਸੁਣਦਾ ਨਹੀਂ, ਅਤੇ ਸੁਣਾਉਣ ਵਾਲੇ ਵੀ ਮੇਰੇ ਵਰਗੇ ਦੋ ਚਾਰ ਮਹੀਨੇ ਲਾਏ ਫਿਰ ਅੱਗੇ ਚਲੇ ਗਏ। ਇੱਦਾਂ ਟਿਕ ਕੇ ਨਹੀਂ ਹੁੰਦੀ ਕਥਾ, ਜੇ ਟਿਕ ਕੇ ਕਥਾ ਹੋਵੇ ਸਾਰੀ ਸੁਣੀਏ ਫਿਰ ਸ਼ੰਕੇ ਮਿਟ ਜਾਂਦੇ ਆ। ਇਹ ਪਤਾ ਲੱਗਦਾ ਵੀ ਪੰਜਾਂ ਤੱਤਾਂ ਦਾ ਸਰੀਰ ਕਿਵੇਂ ਬਣਿਆ। ਹੁਣ ਉਹੀ ਗੱਲ ਗੁਰੂ ਨਾਨਕ ਦੇਵ ਜੀ ਤੋਂ ਲੁਹਾਰੀ ਭਾਵ ਪੁੱਛ ਰਿਹਾ, ਕਹਿੰਦਾ ਜੀ ਪੰਜ ਤੱਤ ਸਰੀਰ ਵਿੱਚ ਕਿਵੇਂ ਕਿਵੇਂ ਵਰਤ ਰਹੇ ਨੇ, ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਤੱਤਾਂ ਤੋਂ ਕਿਵੇਂ ਬਣੀਆਂ ਨੇ ਦੱਸੋ। ਜੇ ਮੇਰੇ ਸਵਾਲ ਦਾ ਜਵਾਬ ਦਿਓਗੇ ਨਾਨਕ ਜੀ ਤਾਂ ਅੱਗੇ ਚਲੇ ਜਾਣਾ, ਤੁਹਾਨੂੰ ਅੱਗੇ ਜਾਣ ਦਿਆਂਗਾ। ਜੇ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿਓਗੇ ਤਾਂ ਲੁਹਾਰੀ ਭਾ ਕਹਿੰਦਾ ਫਿਰ ਮੈਂ ਤੁਹਾਨੂੰ ਅੱਗੇ ਨਹੀਂ ਜਾਣ ਦਿਆਂਗਾ। ਜੇ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਤਾਂ ਫਿਰ ਤੁਸੀਂ ਅੱਗੇ ਵੀ ਨਹੀਂ ਜਾ ਸਕਦੇ। ਜੇ ਅੱਗੇ ਜਾਣਾ ਤਾਂ ਸਾਡੇ ਚੇਲੇ ਲਓ, ਬਣ ਜਾਓ, ਸਾਡਾ ਮਤ ਲੈ ਲਓ, ਅਸੀਂ ਤੁਹਾਨੂੰ ਸਾਰਾ ਕੁਝ ਦੱਸ ਦਿਆਂਗੇ ਵੀ ਪੰਜਾਂ ਤੱਤਾਂ ਤੋਂ ਕਿਵੇਂ ਸਰੀਰ ਬਣਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਵਾਲਾਂ ਦਾ ਜਵਾਬ ਗੁਰੂ ਜੀ ਦੇਣ ਲੱਗੇ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਮੂਲ ਕੋ ਕਮਲ, ਜਿਹੜਾ ਮੂਲਾਧਾਰ ਦਾ ਕਮਲ ਹੈ ਉਹਦੇ ਚਾਰ ਪੰਖੜੀਆਂ ਹਨ। ਆ ਜਿਹੜਾ ਸਭ ਤੋਂ ਥੱਲੇ ਆਪਾਂ ਜਿੱਥੇ ਬੈਠਦੇ ਹਾਂ ਗੁਦਾ ਮੰਡਲ, ਇੱਥੇ ਕੁੰਡਲਨੀ ਸੁੱਤੀ ਰਹਿੰਦੀ ਹੈ, ਇਹਨੂੰ ਮੂਲਾਧਾਰ ਕਹਿੰਦੇ। ਪਹਿਲਾ ਚੱਕਰ ਇਹ ਹੈ, ਇੱਥੇ ਚਾਰ ਪੰਖੜੀਆਂ ਵਾਲਾ ਕਮਲ ਹੈ। ਮੂਲ ਕੋ ਕਿੱਥੇ ਪੜ, ਮੂਲ ਕੋ ਕਮਲ ਦਲ ਚਾਰ ਹੈ ਅਮਲ ਲਾਲ, ਇਹਦੇ ਚਾਰ ਪੰਖੜੀਆਂ ਜਿਹੜੀਆਂ ਹਨ ਕਮਲ ਦੀਆਂ ਲਾਲ ਰੰਗ ਦੀਆਂ, ਉਹਦਾ ਰੰਗ ਲਾਲ ਹੈ। ਹਾਂਜੀ,
ਨਾਭ ਥੱਲੇ ਖੱਟ ਦਲ ਪੀਰੋ ਰੰਗ ਜਾਣੀਏ,
ਤੇ ਨਾਭੀ ਦੇ ਥੱਲੇ, ਉਸ ਤੋਂ ਉੱਪਰ ਫਿਰ ਦੂਜਾ ਚੱਕਰ ਜਿਹੜਾ ਹੈ ਉਹ ਨਾਭੀ ਦੇ ਥੱਲੇ ਹੈ, ਯਾਨੀ ਗੁਦਾ ਵਾਲੇ ਮੂਲਾਧਾਰ ਤੋਂ ਅਤੇ ਨਾਭੀ ਵਾਲੇ ਚੱਕਰ ਤੋਂ ਵਿਚਕਾਰ ਜਿਹੜਾ ਚੱਕਰ ਹੈ ਉਹਦੇ ਛੇ ਪੰਖੜੀਆਂ ਹਨ। ਅਤੇ ਨਾਭੀ ਵਿੱਚ ਤੀਸਰਾ ਚੱਕਰ ਹੈ ਜਿਹਦੇ ਨੀਲੇ ਰੰਗ ਦੀਆਂ ਪੰਖੜੀਆਂ ਹਨ ਅਤੇ ਦਸ ਉਹਦੀਆਂ ਪੰਖੜੀਆਂ ਹਨ, ਗਿਣਤੀ ਦਸ ਹੈ ਪੰਖੜੀਆਂ ਦੀ। ਫਿਰ ਹਿਰਦੇ ਵਿੱਚ ਆ ਹਿਰਦਾ ਸਥਾਨ ਹੈ ਜਿਹੜਾ, ਇੱਥੇ ਚੌਥਾ ਚੱਕਰ ਹੈ ਇਰਜ 12 ਪੰਖੜੀਆਂ ਵਾਲਾ ਚਿੱਟੇ ਰੰਗ ਦਾ ਫੁੱਲ ਹੈ।
ਕੰਠ ਕੋ ਕਮਲ ਦਲ ਸੋਨਾ ਹੈ ਅਮਲ ਭੇਦ,
ਪੰਜਵਾਂ ਇਹ ਕੰਠ ਵਿੱਚ ਹੈ ਜਿਹਦੀਆਂ 16 ਪੰਖੜੀਆਂ ਹਨ।
ਤ੍ਰਿਕੁਟੀ ਮੈਂ ਦੋਏ ਦਲ ਧਾਮ ਸੁਖ ਦਾਨੀਏ,
ਤੇ ਆਹ ਜਿਹੜੀ ਤ੍ਰਿਕੁਟੀ ਹੈ ਮਹਾਰਾਜ ਕਹਿੰਦੇ ਦੋ ਪੰਖੜੀਆਂ ਵਾਲਾ ਇਹਦੇ ਵਿੱਚ ਕਮਲ ਹੈ। ਇਹ 6 ਚੱਕਰਾਂ ਨੂੰ ਜਿਹੜਾ ਵਿੰਨ ਕੇ ਪ੍ਰਾਣਾਂ ਨੂੰ ਉੱਪਰ ਲੈ ਜਾਂਦਾ ਹੈ ਯੋਗਾ ਅਭਿਆਸ ਦੁਆਰਾ।
ਦਸ ਦੁਆਰ ਠਹਿਰਾਏ ਪਾਏ ਐਸੀ ਵਿਦ ਮਾਨੀਏ,
ਉਹ ਫਿਰ 10ਵੇਂ ਦੁਆਰ ਵਿੱਚ ਜਾ ਕੇ ਉਹਦੇ ਸਵਾਸ ਟਿਕ ਜਾਂਦੇ ਨੇ। ਮਹਾਰਾਜ ਕਹਿੰਦੇ ਕਿਹੜੀ ਵੱਡੀ ਗੱਲ ਪੁੱਛੀ ਹੈ ਤੂੰ, ਇਹ ਤਾਂ ਆਮ ਜੀ ਪਤਾ ਹੈ ਸਾਰਿਆਂ ਨੂੰ, ਤੈਨੂੰ ਅਸੀਂ ਦੱਸ ਦਿੰਦੇ ਹਾਂ, ਇਹ ਕੋਈ ਵੱਡਾ ਸਵਾਲ ਨਹੀਂ ਸਾਡੇ ਵਾਸਤੇ।
ਪੌਣ ਦਸ ਸੁਣੋ ਨਾਮ ਪ੍ਰਾਣ ਹੈ ਅਪਾਰ ਦੋ।
ਫਿਰ ਤੂੰ ਇਹ ਪੁੱਛਿਆ ਵੀ ਪੌਣ ਕਿੰਨੇ ਪ੍ਰਕਾਰ ਦੀ ਹੈ। ਮਹਾਰਾਜ ਕਹਿੰਦੇ 5 ਮੁੱਖ ਹੈ ਅਤੇ 5 ਉਪ ਹੈ, ਕੁੱਲ 10 ਪ੍ਰਕਾਰ ਦੀ ਪੌਣ ਹੈ ਜਿਹੜੀ ਸਰੀਰ ਦੇ ਵਿੱਚ ਵਰਤਦੀ। ਇੱਕੋ ਹੀ ਪੌਣ ਹੈ, ਹਵਾ ਤਾਂ ਇੱਕੋ ਹੀ ਹੈ, ਪਰ ਉਹਦੇ ਕੰਮ ਵੱਖਰੇ ਵੱਖਰੇ ਹੋਣ ਕਰਕੇ 10 ਜਗ੍ਹਾ 'ਤੇ ਹੈ ਸਰੀਰ ਦੇ ਅੰਦਰ। 5 ਮੁੱਖ ਪ੍ਰਾਣ ਕਹੇ ਜਾਂਦੇ ਆ, 5 ਉਪ ਪ੍ਰਾਣ ਕਹੇ ਜਾਂਦੇ ਆ, ਪਰ ਕੁੱਲ ਮਿਲਾ ਕੇ 5 ਮੁੱਖ ਅਤੇ 5 ਉਪ 10 ਹੋ ਗਏ। ਮਹਾਰਾਜ ਕਹਿੰਦੇ 10 ਪ੍ਰਕਾਰ ਦੀ ਪੌਣ ਹੈ।
ਜਾਨੀਏ ਸਮਾਨ ਉਦਿਆਨ ਹੈ ਬਿਆਨ ਸੋ,
ਇੱਕ ਦਾ ਨਾਮ ਹੈ ਸਮਾਨ, ਇੱਕ ਦਾ ਨਾਮ ਹੈ ਉਦਿਆਨ, ਇੱਕ ਦਾ ਨਾਮ ਹੈ ਬਿਆਨ। ਹਾਂਜੀ,
ਨਾਗ ਔਰ ਕੂਰਮਕ ਕਲ ਦੇਵ ਦੋਤ ਲੱਖ,
ਇੱਕ ਹੈ ਪ੍ਰਾਣ ਇੱਕ ਹੈ ਅਪਾਨ। ਇਹ ਤਾਂ ਹੈਗੇ 5 ਪ੍ਰਾਣ, ਅਪਾਨ, ਉਦਿਆਨ, ਸਮਾਨ, ਬਿਆਨ, ਇਹ 5 ਮੁੱਖ ਹਨ। ਹੁਣ ਜਿਹੜੀਆਂ ਉਪ ਹਨ ਉਹ ਕਿਹੜੀਆਂ ਨੇ? ਨਾਗ ਔਰ ਕੂਰਮ, ਇੱਕ ਨਾਗ ਹੈ, ਦੂਸਰੀ ਕੂਰਮ ਹੈ, ਤੀਸਰੀ ਕਿਰਕਲ ਹੈ, ਚੌਥੀ ਦੇਵਦੱਤ ਹੈ, ਔਰ 5ਵੀਂ ਧਨੰਜੇ ਹੈ। 5 ਮੁੱਖ ਅਤੇ 5 ਉਪ, ਇਹ 10 ਹਨ। ਮਹਾਰਾਜ ਕਹਿੰਦੇ ਪ੍ਰਾਣ ਇੱਥੇ ਹਿਰਦੇ 'ਚ ਰਹਿੰਦੇ ਹੈ, ਜਿਹਨੂੰ ਪ੍ਰਾਣ ਵਾਯੂ ਕਹਿੰਦੇ ਉਹ ਹਿਰਦੇ 'ਚ ਰਹਿੰਦੀ ਹੈ, ਜਿਹੜੀ ਅਪਾਨ ਵਾਯੂ ਹੈ ਉਹ ਨਾਭੀ ਤੋਂ ਥੱਲੇ ਗੁਦਾ ਵਿੱਚ ਰਹਿੰਦੀ ਹੈ, ਜਿਹਦੇ ਨਾਲ ਮਲ ਮੂਤਰ ਨਿਕਲਦਾ ਹੈ, ਉਹ ਹਵਾ ਜਿਹੜੀ ਹੈ ਉਹਨੂੰ ਅਪਾਨ ਵਾਯੂ ਕਹਿੰਦੇ ਹਨ। ਨਾਭੀ ਧੁਨੀ ਦੇ ਵਿੱਚ ਸਮਾਨ ਵਾਯੂ ਰਹਿੰਦੀ ਹੈ ਅਤੇ ਕੰਠ ਵਿੱਚ ਉਦਿਆਨ ਰਹਿੰਦੀ ਹੈ, ਔਰ ਵਿਆਪਕ ਜਿਹੜੀ ਹੈ ਉਹ ਸਾਰੇ ਸਰੀਰ ਦੇ ਵਿੱਚ ਸਮਾਨ ਰਹਿੰਦੀ ਹੈ, ਸਮਾਨ ਦਾ ਮਤਲਬ ਸਾਰੇ ਪਾਸੇ ਜੋ ਵਰਤਦੀ ਹੈ। ਔਰ ਜਿਹੜੀ ਸਾਰੇ ਨੇਤਰਾਂ ਉਦਗਾਰ ਕਹਿੰਦੇ ਡਕਾਰ ਆਉਣਾ, ਜਿਵੇਂ ਡਕਾਰ ਆਉਂਦਾ ਨਾ, ਡਕਾਰ ਆਉਣਾ ਇਹ ਨਾਗ ਕਰਦੀ ਹੈ, ਅਤੇ ਜਿਹੜੀ ਕੂਰਮ ਹੈ, ਕੂਰਮ ਆ ਅੱਖਾਂ ਦੀਆਂ ਪਲਕਣਾਂ ਖੋਲਦੀ ਹੈ, ਅੱਖ ਮੀਚਣੀ, ਅੱਖ ਖੋਲਣੀ ਜਿਹੜੀ ਹੈ ਪਲਕਾਂ ਨੂੰ, ਇਹ ਕੂਰਮ ਜਿਹੜੀ ਹੈ ਇਹ ਹਵਾ ਚਲਾਉਂਦੀ ਹੈ।
ਕਿਰਕਲ ਉਪਾਏ ਛਿਕ ਦੇਵਦੱਤ ਜੰਬਣੇ ਕੀ,
ਔਰ ਜਿਹੜੀ ਕਿਰਕਲ ਹੈ ਉਹ ਛਿੱਕ ਜ ਨਿੱਛ ਮਾਰਦੇ ਨਾ ਜ਼ੋਰ ਨਾਲ, ਉਹਨੂੰ ਕਹਿੰਦੇ ਆ ਕਿਰਕਲ। ਕਿਰਕਲ ਦੇ ਨਾਲ, ਕਿਰਕਲ ਵਾਯੂ ਦੇ ਨਾਲ ਛਿੱਕ ਆਉਂਦੀ ਹੈ, ਅਤੇ ਦੇਵਦੱਤ ਕਿਹੜੀ ਹੈ? ਜਿਹਦੇ ਨਾਲ ਜੰਬਾਈ ਆਉਂਦੀ, ਜੰਬਾਈ ਕਹਿੰਦੇ ਉਬਾਸੀ ਨੂੰ, ਇੱਦਾਂ ਉਬਾਸੀਆਂ ਲਈ ਜਾਣੀਆਂ ਕਈ ਸੁਸਤੀ ਨਾਲ ਆਪਾਂ ਲੈਂਦੇ ਹਾਂ, ਉਬਾਸੀ ਜਿਹੜੀ ਹੈ ਨਾ ਉਹ ਆਉਂਦੀ ਹੈ ਦੇਵਦੱਤ ਨਾਲ। ਹਾਂਜੀ, ਅਤੇ 10ਵੀਂ ਹੈ ਧਨੰਜੇ, ਉਹਨੂੰ ਕਹਿੰਦੇ ਆ ਉਸ ਵੇਲੇ ਹੁੰਦੀ ਜਦੋਂ ਮ੍ਰਿਤੂ ਹੋ ਜਾਂਦੀ ਹੈ, ਜਦੋਂ ਮ੍ਰਿਤੂ ਹੋ ਜੀ ਪ੍ਰਾਣ ਨਿਕਲ ਗਏ ਵਿੱਚੋਂ, ਉਦੋਂ ਸਿਰਫ ਉਹ ਸਰੀਰ ਦੇ ਵਿੱਚ ਜਿਹੜੀ ਰਹਿ ਜਾਂਦੀ ਹੈ ਹਵਾ, ਉਹਨੂੰ ਧਨੰਜੇ ਕਹਿੰਦੇ ਹਨ। ਹਾਂਜੀ, ਅਤੇ ਫਿਰ ਉਹਨੇ ਪੁੱਛਿਆ ਵੀ ਇਹ ਪ੍ਰਾਣ ਜਿਹੜੇ ਨੇ ਕਿਹਦੇ ਆਸਰੇ ਟਿਕੇ ਹੋਏ ਨੇ? ਮਹਾਰਾਜ ਕਹਿੰਦੇ ਨਿੱਜਰ ਧਾਰ ਜਿਹੜੀ ਚੁੰਦੀ ਅੰਮ੍ਰਿਤ ਰਸ, ਉਹਦੇ ਨਾਲ ਜੋਗੀ ਜਨ ਰੱਜੇ ਰਹਿੰਦੇ ਨੇ। ਫਿਰ ਉਹਨੇ ਪੁੱਛਿਆ ਸੀ 5 ਤੱਤਾਂ ਦੀ ਦੇਹ ਕਿਵੇਂ ਬਣੀ ਹੈ? ਮਹਾਰਾਜ ਕਹਿੰਦੇ ਉਹ ਵੀ ਸੁਣ ਲੈ। ਖੰਗ ਕਹਿੰਦੇ ਨੇ ਆਕਾਸ਼ ਨੂੰ, ਆਕਾਸ਼ ਖੰਗ, ਪੌਣ ਹਵਾ, ਬੰਨੀ ਅੱਗ, ਪਾਣੀ ਅਤੇ ਛੋਨੀ ਧਰਤੀ, ਇਹ 5 ਤੱਤ ਨੇ। ਯਾਨੀ ਸਿੱਧਾ ਹੀ ਕਹਿ ਲਓ ਵੀ ਧਰਤੀ, ਆਕਾਸ਼, ਜਲ, ਅਗਨੀ ਅਤੇ ਵਾਯੂ, ਇਹ ਪੰਜ ਤੱਤ ਨੇ,
ਸ਼ਬਦ ਸਪਰਸ਼ ਰੂਪ ਰਸ ਗੰਧ ਮਾਨ ਸਰੂਪ।
ਇਹਨਾਂ ਦੇ ਪੰਜਾਂ ਦੇ ਹੀ ਜਿਹੜੇ ਪੰਜ ਸੂਖਮ ਭੂਤ ਨੇ, ਵਿਸ਼ੇ ਨੇ, ਸ਼ਬਦ ਸਪਰਸ਼ ਰੂਪ ਰਸ ਅਤੇ ਗੰਧ। ਸ਼ਬਦ ਹੈ ਆਕਾਸ਼ ਦਾ, ਆ ਜਿਹੜੀ ਆਵਾਜ਼ ਆਉਂਦੀ, ਦੋ ਹੱਥ ਟਕਰਾਈਏ ਤਾਂ ਆਵਾਜ਼ ਆਉਂਦੀ, ਬੋਲੀਏ ਤਾਂ ਆਵਾਜ਼ ਆਉਂਦੀ, ਨਗਾਰੇ 'ਤੇ ਚੋਟ ਮਾਰੀਏ ਤਾਂ ਆਵਾਜ਼ ਆਉਂਦੀ, ਕਿਸੇ ਚੀਜ਼ ਦੇ ਉੱਤੇ ਆਪਾਂ ਹੱਥ ਮਾਰੀਏ ਆਵਾਜ਼ ਆਉਂਦੀ। ਜਿੰਨੀ ਵੀ ਆਵਾਜ਼ ਆਉਂਦੀ ਹੈ ਆਕਾਸ਼ ਦਾ ਗੁਣ ਹੈ, ਆਕਾਸ਼ ਤੋਂ ਸ਼ਬਦ ਪੈਦਾ ਹੋਇਆ ਸਾਰੇ ਮੰਨਦੇ ਹਨ। ਅਤੇ ਸਪਰਸ਼ ਕੀ ਹੈ? ਸਪਰਸ਼ ਕਹਿੰਦੇ ਛੂਹਣਾ, ਉਹ ਇਹ ਚਮੜੀ ਨੂੰ ਛੂਹਣਾ, ਇਹ ਸਾਧ ਦੀ ਹਵਾ ਦਾ ਗੁਣ ਹੈ। ਹਵਾ ਆਉਂਦੀ ਚਮੜੀ ਨੂੰ ਛੂਹਦੀ, ਸਪਰਸ਼ ਹਵਾ ਦਾ ਗੁਣ ਹੈ। ਅਤੇ ਤੀਸਰਾ ਹੈ ਰੂਪ, ਰੂਪ ਅਗਨੀ ਦਾ ਗੁਣ ਹੈ, ਅਗਨੀ ਰੂਪ ਵਾਲੀ ਹੁੰਦੀ ਹੈ, ਅੱਗ ਬਲੇਗੀ ਦੀ ਲਾਟ ਚਮਕਦੀ ਨਾ, ਕਿਸੇ ਦਾ ਬੜਾ ਹੀ ਸੋਹਣਾ ਚਮਕਦਾ ਰੂਪ ਹੋਵੇ, ਕਹਿੰਦੇ ਅੱਗ ਵਰਗਾ ਮੂੰਹ ਚਮਕਦਾ। ਰੂਪ ਜਿਹੜਾ ਹੈ ਉਹ ਅੱਗ ਤੋਂ ਪੈਦਾ ਹੋਇਆ, ਰੂਪ ਅੱਗ ਇੱਕੋ ਹੀ ਚੀਜ਼ ਹੈ, ਅੱਗ ਹੀ ਰੂਪ ਹੈ। ਔਰ ਤੀਜਾ ਹੈ ਰਸ, ਚੌਥਾ ਹੈ ਰਸ, ਰਸ ਪਾਣੀ ਦਾ ਗੁਣ ਹੈ। ਅਤੇ ਪੰਜਵਾਂ ਹੈ ਗੰਧ, ਵਾਸ਼ਨਾ ਜਿਹੜੀ ਨੱਕ ਨਾਲ ਆਪਾਂ ਸੁੰਘਦੇ ਹਾਂ, ਉਹ ਮਿੱਟੀ ਦਾ ਗੁਣ ਹੈ। ਜੇ ਆਪ ਮਿੱਟੀ ਦੇ ਪਾਣੀ ਪਾਓ ਨਾ, ਮਿੱਟੀ 'ਚੋਂ ਵਾਸ਼ਨਾ ਨਿਕਲਦੀ ਹੈ, ਜਿੰਨੀ ਵਾਸ਼ਨਾ ਸੰਸਾਰ ਵਿੱਚ ਚੰਗੀ ਜਾਂ ਮਾੜੀ, ਉਹ ਸਾਰੀ ਧਰਤੀ ਦਾ ਗੁਣ ਹੈ। ਦੁਰਗੰਧ ਜਾਂ ਸੁਗੰਧ ਉਹ ਧਰਤੀ 'ਚੋਂ ਪੈਦਾ ਹੁੰਦੀ। ਸ਼ਬਦ ਆਕਾਸ਼ ਦਾ ਗੁਣ ਹੈ, ਸਪਰਸ਼ ਹਵਾ ਦਾ ਗੁਣ ਹੈ, ਅਤੇ ਰੂਪ ਅੱਗ ਦਾ ਗੁਣ ਹੈ, ਰਸ ਪਾਣੀ ਦਾ ਗੁਣ ਹੈ, ਅਤੇ ਸਾਧ ਜੀ ਗੰਧ ਜੋ ਹੈ ਉਹ ਧਰਤੀ ਦਾ ਗੁਣ ਹੈ। ਦੇਖੋ ਸਾਡੇ ਪੰਜੇ ਗਿਆਨ ਇੰਦਰੇ ਪੰਜੇ ਹੀ ਰਸਾਂ ਨੂੰ ਗ੍ਰਹਿਣ ਕਰਦੇ ਹਨ, ਪੰਜੇ ਹੀ ਇਹਨਾਂ ਵਿਸ਼ਿਆਂ ਨੂੰ ਗ੍ਰਹਿਣ ਕਰਦੇ ਹਨ।
ਨਭ ਕਾਨ ਪਾਉਣ ਤੋਂ ਚਪਾਵਕ ਕੀ ਨੈਣ ਜਾਣ।
ਅਤੇ ਫਿਰ ਕਹਿੰਦੇ ਆਕਾਸ਼ ਦੀ ਇੰਦਰੀ ਕਿਹੜੀ ਹੈ? ਆਕਾਸ਼ ਦੀ ਇੰਦਰੀ ਕੰਨ ਹੈ, ਇਹ ਗਿਆਨ ਇੰਦਰੀ ਹੈ। ਕਿਉਂਕਿ ਆਕਾਸ਼ ਦਾ ਗੁਣ ਸ਼ਬਦ ਹੈ, ਅਤੇ ਸ਼ਬਦ ਕਿਹਦੇ ਨਾਲ ਸੁਣਦੇ ਹਾਂ? ਕੰਨ ਦੇ ਨਾਲ। ਇਸ ਕਰਕੇ ਆ ਜਿਹੜੇ ਕੰਨ ਨੇ ਇਹ ਸਮਝੋ ਆਕਾਸ਼ ਤੋਂ ਬਣੇ ਨੇ। ਔਰ ਪੌਣ ਤੁਚਾ, ਹਵਾ ਤੋਂ ਕਿਹੜੀ ਇੰਦਰੀ ਬਣੀ ਹੈ? ਆਹ ਜਿਹੜੀ ਸਾਡੀ ਚਮੜੀ ਹੈ, ਤਵਚਾ ਹੈ, ਇਹ ਹਵਾ ਛੂਹ ਕੇ ਠੰਡੀ ਤੱਤੀ ਗਿੱਲੀ ਸੁੱਕੀ ਦਾ ਇਹਨੂੰ ਪਤਾ ਲੱਗਦਾ। ਇਸ ਕਰਕੇ ਸਪਰਸ਼ ਵਾਲਾ ਗੁਣ ਜਿਹੜਾ ਹੈ ਇਹਦੇ ਵਿੱਚ ਹੈ। ਔਰ ਪਾਵਕ ਕੀ ਨੈਣ ਜਾਣ, ਅੱਗ ਰੂਪ ਵਾਲੀ ਹੈ, ਅਤੇ ਉਹਨੂੰ ਰੂਪ ਨੂੰ ਕੌਣ ਗ੍ਰਹਿਣ ਕਰਦਾ ਹੈ? ਰੂਪ ਨੂੰ ਅੱਖਾਂ ਗ੍ਰਹਿਣ ਕਰਦੀਆਂ ਨੇ। ਆਹ ਜਿਹੜੀਆਂ ਅੱਖਾਂ ਨੇ ਅੱਗ ਤੋਂ ਬਣੀਆਂ ਨੇ, ਅੱਗ ਵਾਲਾ ਗੁਣ ਇਹਦੇ ਵਿੱਚ ਹੈ। ਜੀਹੀ ਪਾਣ, ਔਰ ਜਿਹੜੀ ਆ ਜੀਭ ਹੈ, ਇਹ ਪਾਣੀ ਦੇ ਰਸ ਨੂੰ ਗ੍ਰਹਿਣ ਕਰਦੀ ਹੈ, ਇਸ ਕਰਕੇ ਇਹ ਪਾਣੀ ਤੋਂ ਬਣੀ ਹੈ। ਹਾਂਜੀ। ਔਰ ਜਿਹੜੀ ਨੱਕ ਹੈ ਇਹ ਧਰਤੀ ਦੀ ਇੰਦਰੀ ਹੈ, ਕਿਉਂਕਿ ਧਰਤੀ 'ਚੋਂ ਵਾਸ਼ਨਾ ਨਿਕਲਦੀ ਹੈ, ਨੱਕ ਉਹਨੂੰ ਗ੍ਰਹਿਣ ਕਰਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪਾਂਚ ਤੱਤ ਕੋ ਤਨ ਰਚਿਓ, ਪੰਜਾਂ ਤੱਤਾਂ ਦਾ ਇਹ ਸਰੀਰ ਬਣਿਆ ਹੈ। ਹਾਂਜੀ। ਇੱਕ ਇੱਕ ਤੱਤ ਦੀਆਂ ਪੰਜ ਪੰਜ ਪ੍ਰਕਿਰਤੀਆਂ ਬਣੀਆਂ ਹਨ। ਪੰਜ ਪ੍ਰਕਿਰਤੀਆਂ ਅੱਗ ਦੀਆਂ ਨੇ, ਪੰਜ ਹੀ ਪਾਣੀ ਦੀਆਂ ਨੇ, ਪੰਜ ਹੀ ਧਰਤੀ ਦੀਆਂ ਨੇ, ਪੰਜ ਹੀ ਆਕਾਸ਼ ਦੀਆਂ ਨੇ, ਪੰਜ ਹੀ ਵਾਯੂ ਦੀਆਂ ਨੇ। ਹਾਂਜੀ।
ਲੋਭ ਮੋਹ ਅਹੰ ਦੁੱਖ ਪ੍ਰੀਤ ਨਭ ਜਾਣੀਏ।
ਹਾਂ, ਆਕਾਸ਼ ਦੀਆਂ ਕਿਹੜੀਆਂ ਪੰਜ ਪ੍ਰਕਿਰਤੀਆਂ ਨੇ? ਸੋ ਉਹ ਮਹਾਰਾਜ ਦੱਸਦੇ ਨੇ, ਉਹ ਕਹਿੰਦੇ ਨੇ ਲੋਭ ਮੋਹ ਹੰਕਾਰ ਦੁੱਖ ਅਤੇ ਪ੍ਰੀਤ, ਇਹ ਆਕਾਸ਼ ਦੀਆਂ ਪੰਜ ਪ੍ਰਕਿਰਤੀਆਂ ਨੇ। ਹਾਂ, ਕਹਿੰਦੇ ਹਵਾ ਦੀਆਂ ਕਿਹੜੀਆਂ ਨੇ? ਜ਼ੋਰ ਲਾਉਣਾ, ਦੌੜਨਾ, ਪਸਾਰਨਾ, ਇਕੱਠੇ ਹੋ ਜਾਣਾ, ਦੇਹ ਨੂੰ ਵੱਧ ਜਾਣਾ, ਸਰੀਰ ਦਾ ਵੱਡਾ ਹੋਣਾ, ਇਹ ਹਵਾ ਦੇ ਨੇ। ਕਿਉਂਕਿ ਹਵਾ ਪਸਰਦੀ ਹੈ, ਹਵਾ ਪਸਰਦੀ ਹੈ ਸਰੀਰ ਪਸਰਦਾ, ਹਵਾ ਦੌੜਦੀ ਹੈ ਸਰੀਰ ਦੌੜਦਾ, ਹਵਾ ਇਕੱਠੀ ਹੁੰਦੀ ਹੈ ਬੰਦੇ ਦਾ ਸਰੀਰ ਵੀ ਇਕੱਠਾ ਹੁੰਦਾ। ਇੱਦਾਂ ਇਹ ਹਵਾ ਦਾ ਗੁਣ ਜੇ ਪੰਜ ਸਾਡੇ ਸਰੀਰ ਵਿੱਚ ਹਨ, ਨੀਂਦ ਔਰ ਉਬਾਸੀ, ਭੁੱਖ, ਆਲਸ ਅਤੇ ਪਿਆਸ, ਇਹ ਅਗਨੀ ਤੱਤ ਦੀਆਂ ਪੰਜ ਪ੍ਰਕਿਰਤੀਆਂ ਨੇ। ਸਾਧ ਸੰਗਤ ਦੀ ਵਿਆਖਿਆ ਕਦੀ ਅੱਗੇ ਚੱਲ ਕੇ ਬੜੇ ਵਿਸਥਾਰ ਨਾਲ ਹੋਣ ਵਾਲੀ ਹੈ, ਕਿਉਂਕਿ ਜਦੋਂ ਵੇਦਾਂਤ ਜਾਂ ਯੋਗ ਪੜ੍ਹਾਉਂਦੇ ਮਹਾਂਪੁਰਸ਼, ਉਸ ਵੇਲੇ ਵਿਸਥਾਰ ਨਾਲ ਖੁਲਾਸਾ ਕਰਦੇ ਦਾ, ਅਤੇ ਜਿਨ੍ਹਾਂ ਨੂੰ ਜਗਿਆਸਾ ਹੋਵੇ ਪੁੱਛ ਵੀ ਸਕਦੇ ਆ। ਤੋ ਇੱਥੇ ਮਹਾਰਾਜ ਦੱਸ ਰਹੇ ਨੇ ਵੀ ਇਹ ਪੰਜ ਪੰਜ ਪ੍ਰਕਿਰਤੀਆਂ ਸਾਡੇ ਸਰੀਰ ਪੰਜਾਂ ਤੱਤਾਂ ਤੋਂ ਆਈਆਂ ਹੋਈਆਂ ਨੇ।
ਰਕਤ, ਪਸੀਨਾ, ਪਿੱਤ, ਕਫ, ਬਿੰਦ, ਨੀਰ, ਮੂਕੀ।
ਖੂਨ, ਪਸੀਨਾ, ਬਿੰਦ, ਕਫ, ਪਿੱਤ ਜੋ ਹੈ,
ਜਾਨ, ਹੱਡ, ਮਾਸ, ਨਾੜੀ, ਡੋਮ, ਛਿੱਤ, ਭਾਨੀਏ।
ਚਮੜੀ, ਹੱਡ, ਮਾਸ, ਨਾੜੀ ਇਹ ਧਰਤੀ ਦੇ ਹਨ, ਔਰ ਖੂਨ, ਪਸੀਨਾ, ਪਿੱਤ, ਕਫ, ਬਿੰਦ ਇਹ ਪਾਣੀ ਦੇ ਹਨ।
ਦੋਹਰਾ, ਪੰਜ ਤੱਤ ਕੇ ਕੋਟ ਮਹਿ,
ਪੰਜਾਂ ਤੱਤਾਂ ਦੇ ਕਿਲੇ ਵਿੱਚ
25
ਪ੍ਰਕਿਰਤੀਆਂ ਮਿਲਦੀਆਂ, ਤਾਂ ਇਹ ਬਣਦਾ ਸਰੀਰ। ਹਾਂਜੀ, ਉਹਦੇ ਵਿੱਚ ਜੀਵ ਨੇ ਬਸੇਰਾ ਕੀਤਾ ਹੋਇਆ, ਜੀਵ ਦੇ ਰਹਿਣ ਵਾਸਤੇ ਮਕਾਨ ਬਣਿਆ ਹੋਇਆ। ਮਹਾਰਾਜ ਕਹਿੰਦੇ ਲੁਹਾਰੀ ਮਿੱਤਰਾ ਸੁਣ ਲੈ, ਜਦੋਂ ਮਹਾਰਾਜ ਦੇ ਬਚਨ ਸੁਣੇ ਨੇ ਉਹਨੂੰ ਸਮਝ ਆ ਗਈ, ਚੈਨ ਆ ਗਈ ਉਹਦੇ ਮਨ ਨੂੰ, ਸ਼ੰਕੇ ਮਿਟ ਗਏ ਉਹਦੇ, ਉਹਨੂੰ ਸਮਝ ਲੱਗ ਗਈ ਵੀ ਇਹ ਤਾਂ ਜਾਣੀ ਜਾਣ ਮਹਾਂਪੁਰਸ਼ ਨੇ, ਇਹ ਕਰਤਾਰ ਦਾ ਪਰਮੇਸ਼ਰ ਦਾ ਰੂਪ ਨੇ, ਇਹਨਾਂ ਦੇ ਬਰਾਬਰ ਦੁਨੀਆਂ ਦੇ ਕੋਈ ਨਹੀਂ ਹੈ। ਫਿਰ ਬੜੀ ਨਿਮਰਤਾ ਨਾਲ ਬੇਨਤੀ ਕਰਦਾ, ਲੁਹਾਰੀ ਪਾ, ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ। ਮਹਾਰਾਜ ਨੇ ਵੀ ਉਹਦਾ ਬੜਾ ਆਦਰ ਕੀਤਾ ਲੁਹਾਰੀ ਪਾ ਦਾ, ਤੇ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਬੜੇ ਸਿੱਧ ਪੁਰਸ਼ ਹੋ, ਇਸ ਤਰ੍ਹਾਂ ਆਪਸ ਵਿੱਚ ਇੱਕ ਦੂਜੀ ਨਾਲ ਪ੍ਰੇਮ ਨਾਲ ਬਚਨ ਕਰਕੇ ਲੁਹਾਰੀ ਪਾ ਚਲਾ ਗਿਆ। ਸੋ ਸਾਧ ਸੰਗਤ ਜੀ ਇਤਿਹਾਸ ਭਾਈ ਬਾਲਾ ਜੀ ਸੁਣਾ ਰਹੇ ਨੇ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸੁਣ ਰਹੇ ਨੇ। ਉਸ ਤੋਂ ਅਗਲੀ ਕਥਾ ਜਿਹੜੀ ਹੈ ਉਹ ਆਪਾਂ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਪ੍ਰਾਣ ਨਾਥ ਨਾ ਸਖੇ ਦੀਨ, ਹੇ ਸਵਰਾਤਿ ਗਮ ਪੂਰਨ ਮੋਹੇ ਮੈਂ, ਅੰਧ ਕੂ ਮਹਾ ਭਿਆਨ ਨਾਲ ਆਏ ਪ੍ਰਭ ਸਰਣਾਗਤੀ ਕਿਰਪਾ, ਏਕ ਅੱਖਰ ਹਰ ਮਨ ਬਸਤ ਨਾਨਕ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।